कृपा करो दीन के दाते मेरा गुण अव गुण ना विचारो कोई। माटी का क्या धुप स्वामी मानस की गत ही आनंद गुणी निधान गुरु गरीब निवाज गरीब निवाज गरीब निवाज। बनवारिया कृपा कर बनवारिया सारे बोलो जी कृपा कर सारी संगत कृपा कर बनवारिया सारी संगत बनवारिया लफज इन्ने प्यार नाल बोलना है जदों बोलो ते कलगियां वाले दे चरणा दे दर्शन हो साडा बनवारी होई है साडा मुरारी होई है साडा बिठल होई है बनवारिया समरत कोई नाई उदबाज समरत कोई नाई कृपा कर बनवारिया कृपा कर पिताजी कृपा कर कलगी वाले कृपा कर कृपा कर कृपा कर कर कृपा कर बनवार कृपा कर बनवारिया
ਗੱਡੀ ਵੱਡੀ ਮੰਗੀ ਹੋਈ ਹੈ ਸਾਰੇ ਮੰਗੇ ਹੋ ਜੀ
ਸਾਚੀ ਲਵੇ ਬਿਨ ਦੇ ਨਿਮਾਣੀ ਸਾਚੀ ਲਵੇ ਬਿਨ ਦੇ
ਵਜੋ ਕਿਆ ਕਰੇ ਵਿਚਾਰੀਆ ਸਾਡੀ ਲਿਵ ਨਹੀਂ ਲੱਗਦੀ ਅਸੀਂ ਕੀ ਕਰੀਏ ਅਸੀਂ ਵਿਚਾਰੇ ਸਤਿਗੁਰੂ ਕੀ ਕਰੀਏ ਕਿਆ ਕਰੇ ਵਿਚਾਰੀਆ ਕਿਆ ਕਰੇ ਵਿਚਾਰੀਆ ਕਿਰਪਾ ਕਰ ਬਾਜ ਸਮਰਤ ਕੋਇ ਨਾਹੀ ਬੁੱਧ
ਬਾਜ ਸਮਰਤ ਕੋਇ ਨਾਹੀ
ਕਿਰਪਾ ਕਰ ਬਨਵਾਰੀਆ 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 ਕਿਰਪਾ ਕਰ
ਕਿਰਪਾ ਕਰ ਬਨਵਾਰੀਆ, ਕਿਰਪਾ ਕਰ ਬਨਵਾਰੀਆ, ਕਿਰਪਾ ਕਰ ਬਨਵਾਰੀਆ, ਕਿਰਪਾ ਕਰ ਬਨਵਾਰੀਆ। ਉਦਬਾਜ ਸਮਰਤ ਕੋਇ ਨਾਈ, ਉਦਬਾਜ ਸਮਰਤ ਕੋਇ ਨਾਈ, ਕਿਰਪਾ ਕਰ ਬਨਵਾਰੀਆ, 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 ਕਿਰਪਾ ਕਰ ਕਿਰਪਾ ਕਰ, ਕਿਰਪਾ ਕਰ, ਕਿਰਪਾ ਕਰ ਬਨਵਾਰੀਆ, ਬਨਵਾਰੀਆ। ਹਰ ਵੀਰਵਾਰ ਦੂਰੋਂ ਨੇੜਿਓਂ ਚੱਲ ਕੇ ਆਪਾਂ ਸੰਗਤ ਵਿੱਚ ਪਹੁੰਚਦੇ ਹਾਂ, ਕਿਸ ਵਾਸਤੇ? ਗੁਰੂ ਗੋਬਿੰਦ ਸਿੰਘ, ਤੇਰੇ ਕਿਸੇ ਕਿਰਪਾ ਦੇ ਕਿਣਕੇ ਦੇ ਨਾਲ ਸਾਡੀ ਮੈਲ ਧੋਤੀ ਹੈ। ਗੁਣ ਗਾਵਤ ਤੇਰੀ ਉਤਰਸ ਮੈਲ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਮੇਰੇ ਕਲਗੀਧਰ ਮਹਾਰਾਜ ਸਾਰਿਆਂ 'ਤੇ ਕਿਰਪਾ ਕਰਨ। ਆਓ ਇੱਕ ਲੜੀਵਾਰ ਪ੍ਰਕਰਨ ਮਹਾਰਾਜ ਸੇਵਾ ਲੈ ਰਹੇ ਨੇ। ਨੌ ਦਾਨ ਜੋ ਅਰਦਾਸ ਦੇ ਵਿੱਚ ਮੰਗੇ ਜਾਂਦੇ ਨੇ, ਅੱਜ ਤੀਜੇ ਦਾਨ ਦੀ ਵਾਰੀ ਹੈ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ ਅਤੇ ਰਹਿਤ ਦਾਨ। ਅੱਜ ਰਹਿਤ ਦਾਨ ਦੀ ਵਾਰੀ ਹੈ। ਮਹਾਰਾਜ ਸੇਵਾ ਲੈਣ ਆਓ ਪਹਿਲੇ ਪਿਆਰ ਨਾਲ। ਸਾਰੇ ਪੰਕਤੀਆਂ ਇਹ ਦਾਨ ਮੰਗਣ ਦੀਆਂ ਸ਼ਬਦ ਦੁਆਰਾ ਪੜ੍ਹ ਲਈਏ। ਜਾਂਚ ਮੰਗੇ ਦਾਨ ਦੇ ਪਿਆਰਿਆ, ਜਾਂਚਕ ਮੰਗੇ ਦਾਨ ਦੇ ਪਿਆਰਿਆ, ਮੰਗੇ ਦਾਨ, ਮੰਗੇ ਦਾਨ, ਮੰਗੇ ਦਾਨ, ਮੰਗੇ ਦਾਨ, ਮੰਗੇ ਦਾਨ, ਮੰਗੇ ਦਾਨ ਦੇ ਪਿਆਰੇ, ਜਾਂਚਕ ਮੰਗੇ ਦਾਨ ਦੇ
ਸ਼ਿੰਗਾਰ ਤਪਾਰ ਮੈਂ ਨਿਤ ਚਿਤਾਰਿਆ ਨਿਖੁੱਟ ਨ ਜਾਈ ਮੂਲ ਨਿਖੁੱਟ ਨ ਜਾਈ ਮੂਲ ਅਤੁਲ ਭੰਡਾਰ ਅਤੁਲ ਭੰਡਾਰ ਨਾਨਕ ਸ਼ਬਦ ਅਪਾਰ ਨਾਨਕ ਸ਼ਬਦ ਅਪਾਰ ਤਿੰਨ ਸਾਵ ਕਿਛ
ਸਾਰਿਆ
ਤਿੰਨ ਸਾਵ ਕਿਛ ਜਾਂਚਕ ਮੰਗੇ ਦਾਨ ਦੇ ਜਾਂਚਕ ਮੰਗੇ ਦਾਨ ਦੇ ਮੰਗੇ ਦਾਨ ਜਾਂਚਕ ਮੰਗੇ ਦਾਨ ਦੇ ਪਿਆਰਿਆ ਜਾਂਚਕ ਮੰਗੇ ਦਾਨ ਦੇ
ਪਿਆਰਿਆ
ਜਾਂਚਕ ਮੰਗੇ ਦਾਨ ਦੇ ਗੱਜ ਕੇ ਆਖੋ ਸਤਨਾਮ ਮਹਾਰਾਜ ਜੀ ਇੱਕ ਪ੍ਰਕਰਨ ਦੀ ਸੇਵਾ ਲੈ ਰਹੇ ਹੈ ਅਰਦਾਸ ਦੇ ਵਿੱਚ ਇਹ ਜਿਹੜੇ ਹਰ ਸਿੱਖ ਲਈ ਦਾਨ ਮੰਗੇ ਜਾਂਦੇ ਨੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਉ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਤੁਸੀਂ ਸਾਰੀ ਸੰਗਤ ਨੇ ਸਿਰ 'ਤੇ ਹੱਥ ਰੱਖਿਆ ਦੋ ਦਾਨਾਂ ਦੀ ਸੇਵਾ ਮਹਾਰਾਜ ਜੀ ਨੇ ਲਈ ਹੈ ਸਿੱਖੀ ਦਾਨ ਕੀ ਹੈ ਇਹ ਸਾਰੀ ਸੰਗਤ ਨੂੰ ਬੇਨਤੀ ਹੈ ਪ੍ਰਚਾਰਕ ਬਣਿਓ ਰੰਗੇ ਪ੍ਰਚਾਰਕ
ਜਿਹੜਾ ਸਿੱਖੀ ਦਾਨ ਤੁਸੀਂ ਸੁਣਿਆ ਹੈ, ਭਾਈ ਚੂੜ ਪੁੱਛਦਾ ਗੁਰੂ ਹਰਗੋਬਿੰਦ ਸਾਹਿਬ ਸਿੱਖੀ ਦੇ ਬੂਟੇ ਦੀ ਪਛਾਣ ਦੱਸ ਦਿਓ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸਿੱਖੀ ਦੇ ਬੂਟੇ ਦੀ ਜੜ ਹੈ ਨਿਮਰਤਾ, ਟਾਣ ਨੇ ਸੇਵਾ ਟੈਲ, ਪੱਤੇ ਨੇ ਸਾਧ ਸੰਗਤ, ਫੁੱਲ ਹੈ ਸ਼ਬਦ ਨੂੰ ਸਮਝਣਾ ਤੇ ਨਿਮਰਤਾ 'ਚ ਰਹਿਣਾ, ਫਲ ਹੈ ਜਗਤ ਬਿਨਸਨਹਾਰ ਨਜ਼ਰ ਆਉਣਾ ਸ਼ੁਰੂ ਹੋ ਜਾਣਾ। ਆਖੋ ਸਤਨਾਮ, ਫਲ ਲੱਗ ਗਿਆ ਫਲ। ਆ ਕੋਈ ਬੂਟਾ ਸਮਝ ਲਵੇ ਇਹਦਾ ਸਵਾਦ ਕਿ ਮੇਰੇ ਜੀਵਨ 'ਚ ਜੜ ਵੀ ਲੱਗ ਜੇ, ਟਾਣ ਵੀ ਲੱਗ ਜਾਣ, ਪੱਤੇ ਵੀ ਆ ਜਾਣ, ਫਲ ਵੀ ਲੱਗ ਜੇ, ਫੁੱਲ ਵੀ ਫਲ ਵੀ। ਦੂਸਰਾ ਦਾਨ ਕੇਸ ਦਾਨ। ਦਾਸ ਨੂੰ ਇੰਨੇ ਫੋਨ ਆਏ ਨੇ ਪਿਛਲੇ ਹਫ਼ਤੇ 'ਚ, ਕਹਿਣ ਲੱਗੇ ਸਾਨੂੰ ਅੱਜ ਪਤਾ ਲੱਗਾ ਹੈ ਸ਼੍ਰੀ ਰਾਮ ਚੰਦਰ ਜੀ ਵੀ ਕੇਸਾ ਧਾਰੀ, ਸ਼੍ਰੀ ਕ੍ਰਿਸ਼ਨ ਜੀ ਵੀ ਕੇਸਾ ਧਾਰੀ, ਹਜ਼ਰਤ ਮੁਹੰਮਦ ਸਾਹਿਬ ਕੇਸਾ ਧਾਰੀ, ਹਜ਼ਰਤ ਈਸਾ ਮਸੀਹ ਕੇਸਾ ਧਾਰੀ, ਮਹਾਤਮਾ ਬੁੱਧ ਕੇਸਾ ਧਾਰੀ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ ਜੀ।
ਐਡੀ ਵੱਡੀ ਮਾਨਤਾ, ਇਹਦੇ ਵੇਰਵੇ ਤੁਸੀਂ ਪਿਛਲੇ ਵੀਰਵਾਰ ਸਰਵਣ ਕੀਤੇ। ਅੱਜ ਵਾਰੀ ਹੈ ਤੀਸਰਾ ਦਾਨ ਜਿਹੜਾ ਮੰਗਿਆ ਜਾਂਦਾ, ਰਹਿਤ ਦਾਨ। ਰਹਿਤ ਦਾਨ ਹੁਣ ਸਾਰਿਆਂ ਤੋਂ ਪਹਿਲਾਂ ਇਹ ਰਹਿਤ ਦਾਨ ਦੇ ਅਰਥ ਸਮਝਿਓ। ਭਾਈ ਪਿੰਦਰਪਾਲ ਸਿੰਘ ਜੀ ਨੇ ਆਪਣੀਆਂ ਕਿਤਾਬਾਂ 'ਚ ਰਹਿਤ ਦੇ ਅਰਥ ਕੀਤੇ ਨੇ, ਜ਼ਿੰਦਗੀ ਜੀਣ ਦਾ ਢੰਗ। ਗੱਜ ਕੇ ਆਖੋ ਸਤਿਨਾਮ
ਸ੍ਰੀ ਵਾਹਿਗੁਰੂ।
ਰਹਿਤ ਦਾ ਅਰਥ ਹੈ ਜ਼ਿੰਦਗੀ ਜੀਣ ਦਾ ਢੰਗ। ਰਹਿਤ ਦਾਨ ਕੀ ਹੈ? ਕੁਝ ਹੋਰ ਮਹਾਂਪੁਰਸ਼ਾਂ ਨੇ ਰਹਿਤ ਦੇ ਅਰਥ ਕੀਤੇ ਨੇ, ਅਨੁਸ਼ਾਸਨ। ਕੁਝ ਹੋਰ ਮਹਾਂਪੁਰਸ਼ਾਂ ਨੇ ਅਰਥ ਕੀਤੇ ਨੇ ਰਹਿਤ ਦੇ ਮਰਿਆਦਾ। ਰਹਿਤ ਦਾਨ ਕੀ ਹੈ? ਜੀਵਨ ਕਿਸੇ ਅਨੁਸ਼ਾਸਨ 'ਚ ਹੋਣਾ, ਕਿਸੇ ਮਰਿਆਦਾ 'ਚ ਹੋਣਾ, ਇਹ ਹੈ ਰਹਿਤ ਦਾਨ। ਕਿਸੇ ਰਹਿਤ ਦੇ ਵਿੱਚ ਸੰਗਤ ਜੀ, ਇੱਕ ਹੈ ਆਪਣੀ ਮਨਮਰਜ਼ੀ ਨਾਲ ਜੀਣਾ, ਇੱਕ ਹੈ ਗੁਰੂ ਦੇ ਅਨੁਸ਼ਾਸਨ ਵਿੱਚ ਜੀਣਾ। ਗੱਜ ਕੇ ਆਖੋ ਸਤਨਾਮ। ਇੱਕ ਹੈ ਮਨਮਰਜ਼ੀ ਨਾਲ ਜੀਣਾ, ਇੱਕ ਹੈ ਗੁਰੂ ਦੇ ਅਨੁਸ਼ਾਸਨ ਵਿੱਚ ਜੀਣਾ। ਅਤੇ ਅਰਦਾਸ ਵਿੱਚ ਤੁਹਾਡੇ ਲਈ ਮੇਰੇ ਲਈ ਇਹ ਰੋਜ਼ ਦਾਤ ਮੰਗੀ ਜਾਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰ ਦਿਓ, ਤੁਹਾਡਾ ਸਿੱਖ ਜਿੱਥੇ ਵੀ ਰਹੇ ਤੁਹਾਡੇ ਅਨੁਸ਼ਾਸਨ ਵਿੱਚ ਰਹੇ, ਤੁਹਾਡੀ ਰਹਿਤ ਵਿੱਚ ਰਹੇ, ਤੁਹਾਡੀ ਮਰਿਆਦਾ 'ਚ ਰਹੇ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ ਜੀ।
ਔਰ ਰਹਿਤ ਦੇ ਬਾਰੇ ਇੱਕ ਮਹਾਂਪੁਰਸ਼ਾਂ ਦਾ ਬਚਨ ਹੈ, ਕਿਉਂਕਿ ਸਾਡੀ ਸੁਣਨ ਨਾਲ ਪਹਿਲੇ ਬੈਟਰੀ ਚਾਰਜ ਹੋਏਗੀ, ਕਿ ਰਹਿਤ ਦਾਨ ਐਡਾ ਜ਼ਰੂਰੀ ਹੈ। ਇਹ ਰਹਿਤ ਦਾਨ ਬਾਰੇ ਮਹਾਂਪੁਰਸ਼ਾਂ ਦਾ ਵਚਨ ਹੈ, ਕਹਿੰਦੇ ਕੋਈ ਰਹਿਤ ਦਾ ਧਾਰਨੀ ਰਵੇ, ਕੋਈ ਰਹਿਤ ਦਾ ਧਾਰਨੀ ਰਵੇ, ਉਹਨੂੰ ਕਦੀ ਵੀ ਤੱਤੀ ਵਾਹ ਨਹੀਂ ਲੱਗ ਸਕਦੀ। ਆਖੋ ਸਤਨਾਮ। ਇਹ ਮਹਾਂਪੁਰਸ਼ਾਂ ਦਾ ਬਚਨ ਹੈ, ਕੋਈ ਰਹਿਤ ਦੇ ਧਾਰਨੀ ਰਵੇ ਉਹਨੂੰ ਕਦੀ ਤੱਤੀ ਵਾਹ ਨਹੀਂ ਲੱਗ ਸਕਦੀ। ਔਰ ਦੂਰ ਨਾ ਜਾਈਏ, ਸੂਰਜ ਪ੍ਰਕਾਸ਼ ਵਿੱਚ ਤੁਹਾਡਾ ਪਿਓ ਜਿਹੜਾ ਸਾਨੂੰ ਲਾਡਾਂ ਨਾਲ ਪਾਲਦਾ ਹੈ, ਜਿਹਨੂੰ ਤੁਸੀਂ ਪਿਆਰ ਨਾਲ ਕਲਗੀਆਂ ਵਾਲਾ ਕਹਿੰਦੇ। ਮੈਨੂੰ ਨਹੀਂ ਪਤਾ ਤੁਹਾਡੀ ਭਾਵਨਾ ਬਣੀ ਕਿ ਨਹੀਂ, ਪਰ ਕਲਗੀਆਂ ਵਾਲੇ ਨਾਲ ਇਹੋ ਜਿਹਾ ਪਿਆਰ ਕਰੋ, ਹਰ ਵੇਲੇ ਭਾਵਨਾ ਇਹੋ ਜਿਹੀ ਰੱਖੋ, ਹਿਰਦੇ 'ਚ ਵਾਹਿਗੁਰੂ ਜਾਪ ਅਤੇ ਸੀਸ ਦੇ ਉੱਤੇ ਇੰਝ ਮਹਿਸੂਸ ਕਰੋ ਕਲਗੀਆਂ ਵਾਲਾ ਨਾਲ ਹੀ ਹੈ, ਨਾਲ ਹੀ ਹੈ। ਇਸ ਤਰ੍ਹਾਂ ਦਾ ਧਿਆਨ ਪਰਪਕ ਤੁਹਾਨੂੰ ਫਿਰ ਕੋਈ ਕਹਿ ਵੀ ਦਊਗਾ ਨਾ, ਕਹਿ ਵੀ ਦਊਗਾ ਨਾ ਜੀ, ਸਾਡੇ ਘਰ ਚਰਨ ਪਾਓ ਪਿਆਰ ਨਾਲ, ਅਤੇ ਤੁਹਾਡਾ ਜਾਣਾ ਇੰਨਾ ਵੱਡਾ ਹੋ ਜਾਏਗਾ ਜਦੋਂ ਤੁਸੀਂ ਜਾਓਗੇ ਗੁਰੂ ਨਾਲ ਜਾਏਗਾ। ਆਖੋ ਸਤਨਾਮ। ਜਦੋਂ ਸਿੱਖ ਦਾ ਧਿਆਨ ਇੰਝ ਪਰਪੱਕ ਹੋ ਜਾਂਦਾ ਕਿ ਹਰ ਵੇਲੇ ਮੇਰੇ ਸੀਸ 'ਤੇ, ਇਹਦਾ ਮੈਂ ਸਵਾਦ ਨਹੀਂ ਦੱਸ ਸਕਦਾ, ਗੱਲਾਂ ਕਈ ਵਾਰੀ ਖੁੱਲੀਆਂ ਹੋ ਜਾਂਦੀਆਂ ਪਰ ਜ਼ਰੂਰੀ ਵੀ ਨੇ। ਇੱਥੇ ਆ ਕੇ ਰੰਗ ਨਹੀਂ ਲੱਗੇਗਾ ਤਾਂ ਕਿੱਥੇ ਲੱਗੇਗਾ, ਕਿੱਥੇ ਲੱਗੇਗਾ, ਇਹ ਜ਼ਰੂਰੀ ਵੀ ਨਹੀਂ। ਐਡਾ ਪਿਆਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਰੋ, ਸਕੂਟਰੀ 'ਤੇ ਜਾਓ, ਟੈਂਪੂ 'ਤੇ ਜਾਓ, ਕਾਰ 'ਤੇ ਜਾਓ, ਟ੍ਰੇਨ 'ਤੇ ਜਾਓ, ਜਹਾਜ਼ 'ਤੇ ਜਾਓ, ਜਿੱਥੇ ਮਰਜ਼ੀ ਜਿਹੜੀ ਮਰਜ਼ੀ ਕਨਵੈਂਸ 'ਤੇ ਜਾਓ, ਉਹਨੂੰ ਨਾਲ ਹੀ ਰੱਖਿਆ ਕਰੋ। ਆਖੋ ਸਤਨਾਮ। ਇਹ ਭਾਈ ਦੇਸੇ ਦੀ ਅਵਸਥਾ ਸੀ, ਇਹ ਅਵਸਥਾ ਭਾਈ ਦੇਸਾ ਜੀ ਦੀ, ਇਹ ਅਵਸਥਾ ਭਾਈ ਨੰਦ ਲਾਲ ਜੀ ਦੀ, ਇਹ ਅਵਸਥਾ ਭਾਈ ਦਿਓ ਹੁਸ਼ਿਆਰਪੁਰ ਦਾ। ਉਹਦੀ ਅਵਸਥਾ ਸੀ ਹਿਰਦੇ 'ਚ ਵਾਹਿਗੁਰੂ ਜਾਪ ਰੱਖਦਾ ਸੀ ਅਤੇ ਸੀਸ 'ਤੇ ਹਰ ਵੇਲੇ ਉਹਦਾ ਧਿਆਨ ਰਹਿੰਦਾ ਸੀ, ਕਲਗੀਆਂ ਵਾਲੇ ਦਾ ਪਹਿਰਾ ਮੇਰੇ ਸੀਸ 'ਤੇ ਮੇਰੇ ਨਾਲ ਹੀ ਹੈ, ਐਸੀ ਉਹਦੀ ਪਿਆਰ ਭਰੀ ਅਵਸਥਾ ਸੀ। ਇਹ ਮਾਲੀ ਹੋਇਆ, ਮਾਲੀ ਭਾਈ ਦਿਓ। ਮਹਾਰਾਜ ਨੇ ਇਹਨੂੰ ਹੱਥੀਂ ਮਾਲੀ ਦਾ ਕੰਮ ਸਿਖਾਇਆ ਸੀ। ਇਹਦਾ ਕੀ ਭਾਵ ਸੀ? ਹਰਿਆਵਲ ਸੰਭਾਲਣੀ ਹੈ, ਇਹ ਬੂਟੇ ਸੰਭਾਲਣੇ ਨੇ, ਇਹ ਫੁੱਲ ਹਰਿਆਵਲ ਸੰਭਾਲਣੀ ਹੈ, ਰੋਲਣੀ ਨਹੀਂ। ਹੁਣ ਇਹਦਾ ਵੇਖੋ ਕਿੰਨਾ ਪ੍ਰਚਾਰ ਹੋ ਰਿਹਾ। ਸਾਡਾ ਤਾਂ ਕਈ ਵਾਰੀ ਦਿਲ ਕਰਦਾ, ਮੈਨੂੰ ਕਈ ਕਹਿੰਦੇ ਪੰਜਵੀਂ ਲਹਿਰ ਸ਼ੁਰੂ ਕਰੋ, ਮੈਂ ਕਿਹਾ ਇਹ ਸ਼ੁਰੂ ਕਰ ਦਈਏ 300 ਸਾਲ ਹਰਿਆਵਲ ਦੇ ਨਾਲ, ਬਈ ਜਿਹੜਾ ਇੰਨੇ ਬੂਟੇ ਲਾਵੇ, ਕੋਈ ਹਿਸਾਬ ਬਣਾ ਦਈਏ, ਫੋਟੋ ਲੈ ਲਈਏ ਉਹਦੀ, ਕੋਈ ਹਰ ਚੰਮ ਦੀ ਪ੍ਰਪੋਜ਼ਲ ਬਣ ਜਾਂਦੀ ਹੈ ਬਈ ਜਿਹੜਾ 5 ਬੂਟੇ, ਕਿਉਂਕਿ ਜੇ ਲਹਿਰ ਸ਼ੁਰੂ ਕਰਾਈ ਤਾਂ ਉਹਨੂੰ ਇਹੋ ਜਿਹਾ ਬਣਾਉਣਾ ਕਿ ਬੂਟੇ ਲੱਗਣ ਵੀ ਅਤੇ ਬੂਟੇ ਸੰਭਾਲੇ ਵੀ, ਲਾਉਣ ਤੋਂ ਬਾਅਦ ਭੁੱਲੇ ਨਾ ਜਾਣ, ਉਹਨਾਂ ਦੀ ਫਿਰ ਸੰਭਾਲ ਵੀ ਹੋਵੇ, ਵੱਡੇ ਵੀ ਹੋਣ। ਲੇਕਿਨ ਵੱਡਾ ਪ੍ਰੋਜੈਕਟ ਹੈ, ਮੈਂ ਇੱਕ ਪਿਆਰ 'ਚ ਗੱਲ ਕਰ ਰਿਹਾ। ਦਾਸ ਕਈ ਵਾਰੀ ਜਾਂਦਾ ਨਾ ਗੰਗਾਨਗਰ ਚਲ ਜਾਏ, ਅਤੇ ਭਾਵੇਂ ਬੰਬਈ ਅਤੇ ਭਾਵੇਂ ਦਿੱਲੀ, ਭਾਵੇਂ ਕੁਰੂਕਸ਼ੇਤਰ, ਭਾਵੇਂ ਲਾਡਵਾ, ਸੋਨੀਪਤ ਅਤੇ ਭਾਵੇਂ ਸ਼ਾਹਬਾਦ, ਮਾਰਕੰਡਾ, ਉਹ ਫਿਰ ਇਹ ਵਾਜੇ ਨੂੰ ਸਤਿਕਾਰ ਦੇ ਦਿੰਦੇ ਆ। ਜਿਹਦੇ ਘਰ ਚਾਹ ਹੁੰਦੀ ਹੈ, ਜਿਹਦੇ ਘਰ ਪ੍ਰਸ਼ਾਦਾ ਹੁੰਦਾ, ਉਹ ਜਦੋਂ ਅਸੀਂ ਉਹਦੇ ਘਰ ਜਾਂਦੇ ਹਾਂ ਤਾਂ ਉਹ ਫੁੱਲ ਲੈ ਕੇ ਖੜਾ ਹੁੰਦਾ ਵੀ ਅਸੀਂ ਜੀ ਉੱਤੇ ਪਾਉਣੇ, ਵਰਖਾ ਕਰਨੀ, ਸਿਹਰੇ ਲੈ। ਅਤੇ ਹੁਣ ਅੱਜ ਕੱਲ੍ਹ ਰੋਕਣਾ ਸ਼ੁਰੂ ਕਰਤਾ ਕਿ ਭਾਈ ਵੀਰ ਸਿੰਘ ਜੀ ਦੀ ਇਸ ਗੱਲ ਨੂੰ ਪੜ੍ਹੋ ਕਿ ਡਾਲੀ ਨਾਲੋਂ ਤੋੜਨਾ ਮੈਨੂੰ, ਵੀ ਜੇ ਮੈਂ ਡਾਲੀ ਨਾਲ ਲੱਗਾ ਰਹਾਂਗਾ ਤਾਂ ਕਿੰਨੇ ਲੱਖਾਂ ਮੇਰੀ ਖੁਸ਼ਬੋ ਲੈਣਗੇ, ਜੇ ਡਾਲੀ ਤੋਂ ਤੋੜਤਾ ਤਾਂ ਇੱਕ ਜੋਗਾ ਰਹਿ ਜਾਵੇ। ਹੁਣ ਸਮਾਂ ਹਰਿਆਵਲ ਸੰਭਾਲਣੀ ਹੈ, ਜੋ ਪੋਲੂਸ਼ਨ ਬਣਦਾ ਜਾ ਰਿਹਾ। ਇਹ ਜਦੋਂ ਮੈਂ ਵੇਖਦਾ ਵੀ ਮੇਰਾ ਬਾਬਾ ਕਿਹੋ ਜਿਹਾ ਕਲਗੀਆਂ ਵਾਲਾ, ਕਲਗੀਆਂ ਵਾਲੇ ਨੂੰ ਅਸੀਂ ਬਾਬਾ ਵੀ ਕਹਿ ਜਾਂਦੇ ਪਿਆਰ, ਕਿਉਂਕਿ ਬਾਬਾ ਦਾਦੇ ਨੂੰ ਕਹਿੰਦੇ। ਅਤੇ ਤੁਸੀਂ ਕਹੋਗੇ ਦਾਦਾ ਕਿਵੇਂ ਹੋ ਗਿਆ ਕਲਗੀਆਂ ਵਾਲਾ? ਬਾਬਾ ਈਸ਼ਰ ਸਿੰਘ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਸਾਡਾ ਪਿਓ ਏ, ਗੁਰੂਆਂ ਦੇ ਗੁਰੂ, ਬਾਬਾ ਜੀ ਗੁਰੂਆਂ ਦੇ ਗੁਰੂ ਕਹਿੰਦੇ।
ਗੁਰੂ ਗ੍ਰੰਥ ਸਾਹਿਬ ਸਾਡਾ ਪਿਓ ਹੈ ਅਤੇ ਕਲਗੀਧਰ ਮਹਾਰਾਜ ਨੇ ਆਪ ਨਮਸਕਾਰ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਆਖੋ ਸਤਨਾਮ, ਆਪ ਗੁਰਗੱਦੀ ਦਿੱਤੀ। ਉਹ ਸਾਡੇ ਬਾਬੇ ਦਾਦੇ ਦਾਸ ਕਈ ਵਾਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰ ਅਤੇ ਮਰਿਆਦਾ ਅਤੇ ਉਹ ਚੀਜ਼ਾਂ ਵੇਖ ਕੇ ਹੈਰਾਨ ਹੁੰਦਾ ਕਿ ਅਸੀਂ ਕਿੰਨੇ ਭਾਗਾਂ ਵਾਲੇ ਹਾਂ ਕਿ ਸਾਨੂੰ ਇੱਕ ਇਹੋ ਜਿਹਾ ਕਲਗੀਧਰ ਮਹਾਰਾਜ ਪਿਓ ਮਿਲ ਗਿਆ ਕਿ ਇੱਕ ਸੂਈ ਜਿੰਨੀ ਘਾਟ ਨਹੀਂ। ਆਉਣ ਵਾਲੇ ਸਮੇਂ 'ਚ ਜਿਹੜੀਆਂ ਚੀਜ਼ਾਂ ਤੋਂ ਗੌਰਮੈਂਟਾਂ ਨੇ, ਹੋਰ ਕਈਆਂ ਨੇ ਮਨਾ ਕਰਨਾ, ਕਲਗੀਧਰ ਮਹਾਰਾਜ ਇੰਨੇ ਪੂਰੇ ਸੀ, ਉਹਨਾਂ ਤੋਂ ਪਹਿਲੇ ਹੀ ਸੁਚੇਤ ਕਰਕੇ ਗਏ ਨੇ ਪਹਿਲੇ ਹੀ। ਅੱਜ ਕਹਿੰਦੇ ਤੰਬਾਕੂ ਜ਼ਹਿਰ, ਸਾਡੇ ਪਿਤਾ ਜੀ ਨੇ ਪਹਿਲੇ ਹੀ ਮਰਿਆਦਾ 'ਚ ਪਾ ਦਿੱਤਾ, ਜੂਠਾ ਵੀ ਨਹੀਂ ਖਾਣਾ ਤੰਬਾਕੂ ਵਾਲੇ ਦਾ। ਕੈਸਾ ਕਲਗੀ ਵਾਲਾ ਜੋੜ ਲਾ ਲਓ, 1699 ਹੁਣ ਅੱਜ 2012 ਲਾ ਲਓ ਜੋੜ, 1699 ਅਤੇ 2012 313 ਸਾਲ ਤਕਰੀਬਨ ਬਣ ਜਾਂਦੇ ਆ। ਇੱਕ ਪਿਓ ਨੇ 313 ਸਾਲ ਪਹਿਲੇ ਸੁਚੇਤ ਕੀਤਾ, ਅੱਜ ਗੌਰਮੈਂਟਾਂ, ਅੱਜ ਕਾਨੂੰਨ ਬਣ ਰਹੇ ਜੀ, ਫਲਾਣਾ ਸ਼ਹਿਰ ਹੁਣ ਤੰਬਾਕੂ ਮੁਕਤ ਕਰਤਾ। ਕਲਗੀਧਰ ਨੇ 313 ਸਾਲ ਪਹਿਲੇ ਹੀ ਕਹਿਤਾ ਯਾਰ। ਅੱਜ ਕਹਿੰਦੇ ਏਡਜ਼ ਮੌਤ, ਕਲਗੀਧਰ ਮਹਾਰਾਜ ਨੇ 313 ਸਾਲ ਪਹਿਲੇ ਹੀ ਕਹਿਤਾ, ਪਰਾਏ ਸੰਗ ਤੋਂ ਬਚ ਕੇ ਰਹਿਣ। ਕੈਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ। ਅੱਜ ਕਹਿੰਦੇ ਆ ਜਿਹੜੇ ਲੜਕੀ ਲੜਕੇ ਦਾ ਟੈਸਟ ਕਰਾਉਂਦੇ ਆ, ਅੱਜ ਕਹਿੰਦੇ ਆ ਇਹ ਭਾਈ ਭਰੂਣ ਹੱਤਿਆ, ਇਹ ਮਾੜਾ, ਪ੍ਰਚਾਰ ਹੋ ਰਿਹਾ, ਬਕਾਇਦਾ ਕਾਨੂੰਨ ਬਣ ਰਹੇ ਆ, ਅਤੇ ਕਲਗੀਧਰ ਮਹਾਰਾਜ ਨੇ 313 ਸਾਲ ਪਹਿਲੇ ਹੀ ਤੁਹਾਡੀ ਰਹਿਤ ਮਰਿਆਦਾ 'ਚ ਸ਼ਾਮਲ ਕਰਤਾ। ਸਿੱਖ ਨੇ ਕੁੜੀ ਮਾਰ ਨਾਲ ਵਰਤਣਾ ਹੀ ਨਹੀਂ, ਆਖੋ ਸਤਨਾਮ। ਇੱਕ ਮਾਣ ਕਰਿਆ ਹੁਣ ਅੱਜ ਕਿੰਨਾ ਜ਼ੋਰ ਏ ਕਿ ਹਰਿਆਵਲ ਸੰਭਾਲੋ, ਜਿਹੜਾ ਪੋਲੂਸ਼ਨ ਏ, ਆ ਹਵਾ ਦੀ ਗੰਦਗੀ ਵੀ ਇਹ ਕਵਰ ਕਰਦੀ ਹੈ। ਅਤੇ ਮੈਂ ਹੈਰਾਨ ਹਾਂ, ਗੁਰੂ ਗੋਬਿੰਦ ਸਿੰਘ ਜੀ ਮੇਰਾ ਕੀਰਤਨ ਨਹੀਂ ਸਿਖਾਉਂਦੇ, ਮੇਰਾ ਨਾਮ ਨਹੀਂ ਜਪਾਉਂਦੇ, ਮੇਰਾ ਬਾਣੀ ਨਹੀਂ ਪੜ੍ਹਾਉਂਦੇ, ਨਿਰੀ ਸ਼ਸਤਰ ਵਿਦਿਆ ਨਹੀਂ ਸਿਖਾਉਂਦੇ। ਗੁਰੂ ਗੋਬਿੰਦ ਸਿੰਘ ਮਾਲੀ ਵੀ ਤਿਆਰ ਕਰਦੇ, ਮਾਲੀ ਆਪੋ ਸਾਧਨਾ। ਇਹ ਭਾਈ ਦੇਊ ਹੁਸ਼ਿਆਰਪੁਰ ਦਾ ਮਾਲੀ ਹੋਇਆ, ਜਿਹਨੂੰ ਕਲਗੀਆਂ ਵਾਲੇ ਨੇ ਸਿੱਖਿਆ ਦਿੱਤੀ ਇੰਜ ਮਾਲੀ ਦਾ ਗੁਣ, ਉਹਦੇ ਅੰਦਰ ਫਿਰ ਇਹੋ ਜਿਹਾ ਪਿਆਰ ਆ ਗਿਆ ਸੀ। ਮਹਾਰਾਜ ਨੇ ਉਹਨੂੰ ਆਖਿਆ ਸੀ ਤੂੰ ਹੋਰ ਇਹ ਤਿਆਰ ਕਰਨੇ ਨੇ ਪੌਦੇ ਸੰਭਾਲਣ ਵਾਲੇ। ਵੇਖੋ ਕੈਸਾ ਸਾਡਾ ਕਲਗੀਧਰ ਮਹਾਰਾਜ, ਜਿਸ ਚੀਜ਼ ਦਾ ਅੱਜ ਪ੍ਰਚਾਰ ਕੀਤਾ ਜਾ ਰਿਹਾ ਵੀ ਕਰੋ ਹਰਿਆਵਲ ਸੰਭਾਲੋ, ਇਹ ਲੋੜ ਹੈ। ਅਤੇ ਮੈਨੂੰ ਬੜੀ ਖੁਸ਼ੀ ਹੁੰਦੀ, ਹੁਣ ਕਈ ਗੁਰਦੁਆਰਿਆਂ 'ਚ ਵੀ ਸੰਗਮਰਮਰ ਘਟਦਾ ਜਾ ਰਿਹਾ, ਹਰਿਆਵਲ ਵੱਧਦੀ ਜਾ ਰਹੀ, ਆਖੋ ਸਤਨਾਮ। ਮੈਂ ਇੱਕ ਗੁਰਦੁਆਰੇ ਗਿਆ, ਉੱਥੇ ਬੜਾ ਸੋਹਣਾ ਉਹਨਾਂ ਬਣਾਇਆ, ਥੋੜ੍ਹਾ ਸੰਗਮਰਮਰ ਫਿਰ ਗਾਰਡਨ, ਫਿਰ ਸੰਗਮਰਮਰ ਫਿਰ ਗਾਰਡਨ, ਵੀ ਹਰਿਆਵਲ ਨੂੰ ਇੰਝ ਕਵਰ ਕਰ ਰਹੇ ਨੇ। ਅਤੇ ਇਹ ਅੱਜ ਯੂਰਪ ਹੈ, ਅਤੇ ਕਲਗੀਧਰ ਕਿੱਡੇ ਵੱਡੇ ਹੋਣਗੇ, ਇਹ ਕੋਈ ਛੋਟੀ ਜਿਹੀ ਗੱਲ ਏ। ਆਪ ਮਾਲੀ ਦਾ ਕੰਮ ਭਾਈ ਦੇਊ ਜੀ ਨੂੰ ਸਿਖਾਇਆ, ਹਰਿਆਵਲ ਸੰਭਾਲਣੀ, ਆਖੋ ਸਤਨਾਮ, ਇਹ ਸੰਭਾਲਣੀ ਹੈ। ਇਹ ਮੈਨੂੰ ਨਹੀਂ ਪਤਾ ਤੁਸੀਂ ਕਿਹੜੀ ਭਾਵਨਾ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਖਦੇ ਹੋ, ਪਰ ਹੱਥ ਜੋੜ ਕੇ ਬੇਨਤੀ, ਜੇ ਇਹੋ ਜਿਹੀ ਭਾਵਨਾ ਨਾਲ ਕਲਗੀਧਰ ਮਹਾਰਾਜ ਨੂੰ ਵੇਖਿਆ ਕਰੋ, ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ ਚੰਗੇ ਸਾਰੇ ਨੇ, ਪਰ ਮੇਰੇ ਲਈ ਤੇਰੇ ਤੋਂ ਪੂਰਾ ਕੋਈ ਵੀ ਨਹੀਂ, ਆਖੋ ਸਾਥਣਾ, ਤੇਰੇ ਤੋਂ ਪੂਰਾ। ਸਤਿ ਸ੍ਰੀ ਅਕਾਲ। ਕੋਈ ਅਜੇ ਪ੍ਰਕਰਨ ਸ਼ੁਰੂ ਹੀ ਹੋਇਆ, ਸਹਿਯੋਗ ਦੇਣਾ 10 ਕੁ ਮਿੰਟ, ਪਿਓ ਦੇ ਪਿਆਰ
ਪੰਗਤੀ ਬੋਲਿਓ
ਸਤਿਗੁਰ ਮੇਰਾ ਪੂਰਾ
ਗੱਲ ਕਿੱਥੋਂ ਚੱਲੀ ਸੀ ਕਿ ਸੂਰਜ ਪ੍ਰਕਾਸ਼ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਇੱਕ ਬਚਨ ਹੈ ਰਹਿਤ ਬਾਰੇ। ਇੱਕ ਤੁਸੀਂ ਮਹਾਂਪੁਰਸ਼ਾਂ ਦਾ ਸੁਣਿਆ, ਕੋਈ ਰਹਿਤ ਦਾ ਧਾਰਨੀ ਰਵੇ ਉਹਨੂੰ ਕਦੀ ਵੀ ਤੱਤੀ ਵਾਹ ਨਹੀਂ ਲੱਗ ਸਕਦੀ। ਗੁਰੂ ਗੋਬਿੰਦ ਸਿੰਘ ਦਾ ਬਚਨ ਸੁਣ ਲਓ ਰਹਿਤ ਬਾਰੇ। ਅੱਜ ਤੀਜੇ ਦਾਨ ਦੀ ਵਿਚਾਰ ਹੋ ਰਹੀ, ਰਹਿਤ ਦਾਨ। ਗੁਰੂ ਗੋਬਿੰਦ ਸਿੰਘ ਜੀ ਦਾ ਰਹਿਤ ਦਾਨ ਬਾਰੇ ਬਚਨ ਨੇ, ਬੜੇ ਧਿਆਨ ਨਾਲ ਸੁਣਿਓ। ਕਿਹੜੇ ਪਿਆਰ 'ਚ ਉਹਨਾਂ ਨੇ ਕੀਤਾ ਹੋਏਗਾ, ਸੂਰਜ ਪ੍ਰਕਾਸ਼ 'ਚ ਲਿਖਿਆ, ਕਿਹੜੇ ਵਜੂਦ 'ਚ ਕੀਤਾ ਹੋਏਗਾ, ਕਿਸ ਪ੍ਰੀਤ ਵਿੱਚ ਕੀਤਾ ਹੋਏਗਾ, ਬਚਨ ਸੁਣਿਓ ਰਹਿਤ ਬਾਰੇ। ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਨੇ, ਜਿਹੜਾ ਮੇਰਾ ਸਿੱਖ ਰਹਿਤ ਵਿੱਚ ਪੂਰਾ ਹੈ, ਸੁਣਿਓ, ਜਿਹੜਾ ਮੇਰਾ ਸਿੱਖ ਰਹਿਤ ਵਿੱਚ ਪੂਰਾ ਹੈ, ਮੈਂ ਉਸ ਦਾ ਹਰ ਥਾਂ ਤੇ ਵਾਲੀ ਹੋਵਾਂਗਾ। ਆਖੋ ਸਤਿਨਾਮ। ਕਿੰਨੀ ਵੱਡੀ ਝੋਲੀ ਭਰੀ ਹੈ ਕਿ ਜਿਹੜਾ ਮੇਰਾ ਸਿੱਖ ਰਹਿਤ ਵਿੱਚ ਪੂਰਾ ਹੈ, ਮਹਾਰਾਜ ਕਹਿੰਦੇ ਮੈਂ ਉਹਦਾ ਵਾਲੀ ਗਾ ਜੀ। ਆਖੋ ਸਤਿਨਾਮ
ਸ੍ਰੀ
ਵਾਲੀ। ਤੋ ਸੰਗਤਾਂ ਨੂੰ ਬੇਨਤੀ ਵੀ ਰਹਿਤ ਦਾ ਮਤਲਬ ਹੈ ਜ਼ਿੰਦਗੀ ਜਿਉਣ ਦਾ ਢੰਗ, ਰਹਿਤ ਦਾ ਮਤਲਬ ਅਨੁਸ਼ਾਸਨ ਮਰਿਆਦਾ। ਅਤੇ ਹੁਣ ਧਿਆਨ ਦੇਣਾ, ਰਹਿਤਾਂ ਦੋ ਨੇ, ਰਹਿਤਾਂ ਦੋ ਨੇ, ਬਹੁਤ ਧਿਆਨ ਦੇਣਾ। ਇੱਕ ਹੈ ਅੰਦਰ ਦੀ ਰਹਿਤ, ਇੱਕ ਹੈ ਬਾਹਰ ਦੀ ਰਹਿਤ। ਇੱਕ ਸਾਡੇ ਸਰੀਰ ਦੇ ਬਾਹਰ ਦੀ ਰਹਿਤ, ਇੱਕ ਅੰਦਰ ਦੀ ਰਹਿਤ, ਦੋਵੇਂ ਜ਼ਰੂਰੀ ਨੇ। ਬਾਹਰ ਦੀ ਰਹਿਤ ਕੀ ਹੈ? ਰੋਜ਼ ਇਸ਼ਨਾਨ ਕਰਨਾ। ਬਾਹਰ ਦੀ ਰਹਿਤ ਕੀ ਹੈ? ਬਸਤਰ ਰੋਜ਼ ਸਾਫ਼ ਸੁਥਰੇ ਪਾਉਣੇ। ਬਾਹਰ ਦੀ ਰਹਿਤ ਕੀ ਹੈ? ਕੇਸਾਂ 'ਚ ਕੰਘਾ ਰੋਜ਼ ਕਰਨਾ। ਬਾਹਰ ਦੀ ਰਹਿਤ ਕੀ ਹੈ? ਸਫਾਈ ਰੱਖਣੀ। ਬਾਹਰ ਦੀ ਰਹਿਤ ਕੀ ਹੈ? ਲਿਬਾਸ ਸਾਦਾ ਰੱਖਣਾ। ਬਾਹਰ ਦੀ ਰਹਿਤ ਕੀ ਹੈ? ਕਿ ਸਾਦਗੀ ਵਿੱਚ ਰਹਿਣਾ। ਅੰਦਰ ਦੀ ਰਹਿਤ ਕੀ ਹੈ? ਝੂਠ ਨਾ ਬੋਲਣਾ। ਅੰਦਰ ਦੀ ਰਹਿਤ ਕੀ ਹੈ? ਰਿਸ਼ਵਤ ਨਾ ਲੈਣੀ। ਅੰਦਰ ਦੀ ਰਹਿਤ ਕੀ ਹੈ? ਕਿ ਕਿਸੇ ਦਾ ਬੁਰਾ ਨਾ ਮੰਗਣਾ। ਇਹ ਰਹਿਤਾਂ ਦੋ ਨੇ, ਅੰਦਰ ਦੀ ਅਤੇ ਬਾਹਰ ਦੀ। ਜੇ ਤੁਹਾਨੂੰ ਸਾਰੀ ਸੰਗਤ ਨੂੰ ਇੱਕ ਇੱਕ ਰਹਿਤ ਬਾਰੇ ਬੋਲਿਆ ਜਾਵੇ, 1700 ਰਹਿਤ ਨਾਮੇ, ਉਹ ਤਾਂ ਫਿਰ 6 ਮਹੀਨੇ ਚਾਹੀਦੇ। ਸੰਗਤ ਵਿੱਚ ਤੁਸੀਂ ਰਹਿਤਾਂ ਸੁਣਦੇ ਰਹਿੰਦੇ, ਸਰਵਣ ਕਰਦੇ ਰਹਿੰਦੇ। ਅੱਜ 5 ਮਿੰਟ 7 ਮਿੰਟ ਸੇਵਾ ਲੈਣੀ ਕਿ ਰਹਿਤ ਕਮਾਈਏ ਕਿਵੇਂ। ਆਖੋ ਸਤਿਨਾਮ। ਇਹ ਰਹਿਤ ਗੁਰਦੁਆਰੇ ਕਿਵੇਂ ਜਾਈਏ, ਇਹ ਰਹਿਤ ਉੱਠੀਏ ਕਿਵੇਂ, ਇਹ ਰਹਿਤ ਗੁਰੂ ਵਾਲੇ ਬਣੀਏ। ਅਤੇ ਅੱਜ 5-7 ਮਿੰਟ ਸੇਵਾ ਲੈਣੀ ਕਿ ਰਹਿਤ ਕਮਾਉਣੀ ਕਿਵੇਂ। ਗੱਜ ਕੇ ਆਖੋ ਸਤਿਨਾਮ। ਇਹ ਰਹਿਤ ਅਸੀਂ ਕਮਾ ਕਿਵੇਂ ਸਕੀਏ, ਕਿਹੜਾ ਕੰਮ ਕਰੀਏ ਕਿ ਰਹਿਤ ਕਮਾਉਣ ਜੋਗੇ ਹੋ ਜਾਈਏ। ਆਹ 7-8 ਮਿੰਟ ਟਿਕਾਓ ਦੇਣਾ, ਕਿਰਪਾ ਕਰਨੀ ਜੀ, ਸਮਾਂ ਜੇ ਬਹੁਤਾ ਨਹੀਂ ਕੋਈ ਹੋਇਆ।
ਮਨ ਟਕਾ ਕੇ ਆਪ ਜੀ ਇੱਕ ਵਾਰੀ ਪੜੋ ਪੰਕਤੀਆਂ ਜੀ।
ਜਾਂਚ ਤੂੰ ਮੰਗੇ ਦਾਨ ਦੇ ਪਿਆਰਿਆ, ਜਾਂਚ ਤੂੰ ਮੰਗੇ ਦਾਨ ਦੇ ਪਿਆਰਿਆ, ਜਾਂਚ ਤੂੰ ਮੰਗੇ ਦਾਨ ਦੇ ਪਿਆਰਿਆ,
ਪਿਆਰ ਥੋੜੀਆਂ ਜਿਹੀਆਂ ਰਹਿਤਾਂ ਸਰਵਣ ਕਰ ਲਓ। ਬੜੀ ਸੌਖੀ ਬੋਲੀ ਜਾ, ਅਰਥ ਆਪੇ ਹੋਈ ਜਾਣੇ, ਉਹ ਟਾਈਮ ਬਾਜੇਗਾ। ਭਾਈ ਨੰਦ ਲਾਲ ਜੀ ਦਾ ਰਹਿਤਨਾਮਾ ਸੁਣਿਓ ਜੀ।
ਠੰਡੇ ਪਾਣੀ ਜੋ ਨਾਵੇ,
ਇਹ ਤੇ ਠੰਡੇ ਦਾ ਅਰਥ ਹੈ ਸਾਫ਼ ਪਾਣੀ, ਕਿ ਸਿੱਖ ਆਲਸੀ ਨਾ ਹੋਵੇ। ਜ਼ਰੂਰੀ ਨਹੀਂ ਕਿ ਬਰਫ ਵਰਗੇ ਪਾਣੀ ਨਹੀਂ ਨਹਾਉਣਾ ਹੈ। ਇੱਥੇ ਕਿਤਾਬਾਂ ਹੀ ਠੰਡੇ ਦਾ ਅਰਥ ਕੀਤਾ, ਤਾਜ਼ਾ ਪਾਣੀ ਠੰਡੇ ਦਾ ਅਰਥ ਕੀਤਾ ਹੈ ਕਿ ਸਿੱਖ ਆਲਸੀ ਨਾ ਹੋਵੇ, ਇਸ਼ਨਾਨ ਕਰੇ।
ਠੰਡੇ ਪਾਣੀ ਜੋ ਨਾਵੇ, ਬਿਨ ਜਪ ਪੜੇ ਪ੍ਰਸਾਦ ਜਪਾਵੇ।
ਜਪ ਜਪਜੀ ਸਾਹਿਬ, ਇਹ ਸਾਰੀ ਸੰਗਤ ਚੈੱਕ ਕਰ ਲਓ, ਅਰਥ ਆਪੇ ਹੋਈ ਜਾਂਦੇ। ਵੈਸੇ ਤੁਹਾਡੇ ਚੋਂ ਜਿਹੜਾ ਇੱਕ ਜਪਜੀ ਸਾਹਿਬ ਦਾ ਪਾਠ ਕੀਤੇ ਬਿਨਾਂ ਵੀ ਚਾਹ ਪੀ ਲੈਂਦਾ ਹੈ, ਮਹਾਰਾਜ ਕਹਿੰਦੇ ਉਹ ਮੇਰਾ ਸਿੱਖ ਨਹੀਂ।
ਇੱਕ ਜਪਜੀ ਸਾਹਿਬ ਪੜ੍ਹ ਕੇ ਪੀ ਲੈ ਬਹੁਤ ਤੈਨੂੰ ਕੋਈ, ਉਸ ਤਰ੍ਹਾਂ ਤੇ ਆਮ ਪੰਜ ਬਾਣੀ ਆ, ਹਾਜ਼ਰੀ ਲਾ ਕੇ ਘੰਟਾ ਡੇਢ ਘੰਟਾ। ਕੋਈ ਸਰੀਰਕ ਮਜਬੂਰੀ ਹੈ, ਡਾਕਟਰੀ ਮਜਬੂਰੀ।
ਠੰਡੇ ਪਾਣੀ ਜੋ ਨਾਵੇ, ਬਿਨ ਜਪ ਪੜੇ ਪ੍ਰਸਾਦ ਜੋ ਪਾਵੇ। ਬਿਨ ਰਹਿ ਰਾਸ ਸਮਾਂ ਜੋ ਖੋਵੇ, ਕੀਰਤਨ ਪੜੇ ਬਿਨਾਂ ਜੋ ਸੋਵੇ।
ਅਰਥ ਕੋਈ ਸਮਝ ਜਾਂਦੇ ਹੁੰਦੇ ਰਹਿ ਰਾਸ ਸਾਹਿਬ, ਉਹ ਵੀ ਕੀਰਤਨ ਸੋਹਿਲਾ, ਉਹਦੀ ਬਾਣੀ ਪੜੇ ਤੋਂ ਬਿਨਾਂ ਸੌਣਾ ਨਹੀਂ। ਇੱਕ ਗੁਰੂ ਦਾ ਕੀਰਤਨੀਆ ਸੀ ਤੇ ਉਹਨੇ ਮੈਨੂੰ ਆਪਣੇ ਦਿਲ ਦੀ ਆਪੇ ਗੱਲ ਦੱਸੀ, ਕਹਿੰਦਾ ਬਾਕੀ ਨੇਮ ਮੇਰਾ ਠੀਕ ਹੈ, ਸੋਹਿਲਾ ਸਾਹਿਬ ਰਹਿ ਜਾਂਦਾ ਆਪੋ ਸਤਨਾ। ਮੈਂ ਕਿਹਾ ਕਿਉਂ ਰਹਿ ਜਾਂਦਾ? ਕਹਿੰਦਾ ਮੈਂ ਸੌਣ ਲੱਗਿਆ ਭੁੱਲ ਹੀ ਜਾਂਦਾ, ਭੁੱਲਣਾ ਨਹੀਂ। ਤੁਹਾਡੇ ਚੋਂ ਜਿਹੜਾ ਸਿਰਾਣੇ ਵਾਲੇ ਬੰਨੇ ਮੁੱਖ ਕਰਕੇ, ਇਹ ਬਾਬਾ ਆਨੰਦ ਸਿੰਘ ਜੀ ਦਾ ਵਚਨ ਹੈ, ਤੇ ਭਾਵਨਾ ਬਣਾ ਕੇ ਕਲਗੀਆਂ ਵਾਲਾ ਹਾਜ਼ਰ ਨਾਜ਼ਰ ਏ, ਤੇ ਸੋਹਿਲਾ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਸੌਂਦਾ। ਬਾਬਾ ਜੀ ਵਚਨ ਕਰਦੇ ਸੀ ਉਹਦੇ ਘਰ ਨੂੰ ਸਾਧ ਸੰਗਤ ਸ਼ਬਦ ਦੀ ਵਾੜ ਲੱਗ ਜਾ, ਸ਼ਬਦ ਦੀ ਵਾੜ।
ਬਿਨ ਰਹਿ ਰਾਸ ਸਮਾਂ ਜੋ ਖੋਵੇ, ਕੀਰਤਨ ਪੜੇ ਬਿਨਾਂ ਜੋ ਸੋਵੇ।
ਇੱਥੇ ਕੀਰਤਨ ਕੀਰਤਨ ਸੋਹਲੇ ਨੂੰ ਕਿਹਾ।
ਚੁਗਲੀ ਕਰ ਜੋ ਕਾਜ ਵਿਗਾੜੇ,
ਕਿਸੇ ਦੀ ਚੁਗਲੀ ਕੱਢ ਕੇ ਕਿਸੇ ਦਾ ਕੰਮ ਵਿਗਾੜ ਦਿੰਦਾ ਕੋਈ, ਉਹਦੇ 'ਚ ਨਹੀਂ ਆਉਣਾ।
ਚੁਗਲੀ ਕਰ ਜੋ ਕਾਜ ਵਿਗਾੜੇ, ਧ੍ਰਿਗ ਤਿਸ ਜਨਮ ਜੋ ਧਰਮ ਵਿਸਾਰੇ। ਰਹਿਣੀ ਰਹੇ ਸੋਈ ਸਿੱਖ ਮੇਰਾ।
ਰਹਿਤਨਾਮਾ ਭਾਈ ਦੇਸਾ ਸਿੰਘ ਜੀ।
ਪਰ ਬੇਟੀ ਕੋ ਬੇਟੀ ਜਾਣੇ, ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਨੇ।
ਜਿਹਨਾਂ ਨੂੰ ਮੁਸ਼ਕਲ ਹੋਵੇ ਨਾ, ਕਿਉਂਕਿ ਮੈਂ ਕੋਈ ਚੀਜ਼ ਕਦੀ ਲੁਕੋਈ ਨਹੀਂ, ਕੋਸ਼ਿਸ਼ ਕੀਤੀ ਹੈ। ਇਹ ਦ੍ਰਿਸ਼ਟੀ ਜਿਹਦੀ ਮੈਲੀ ਹੁੰਦੀ ਹੋਵੇ, ਪਰ ਬੇਟੀ ਕੋ ਬੇਟੀ ਵਿੱਚ ਬੜੀ ਔਖੀ ਸੰਭਾਲਣੀ, ਬਹੁਤ ਔਖੀ ਹੈ। ਪਰ ਜਿਹਦੇ ਕੋਲ ਨਾ ਸੰਭਾਲੀ ਜਾਵੇ, ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ, ਛੇਵੇਂ ਪਾਤਸ਼ਾਹ ਦਾ ਫਾਰਮੂਲਾ ਵਰਤੋ। ਕਿਹੜਾ ਉਹ ਫਾਰਮੂਲਾ? ਜਦੋਂ ਦ੍ਰਿਸ਼ਟੀ ਮੈਲੀ ਹੋਣ ਲੱਗੇ ਨਾ ਕਿਸੇ 'ਤੇ, ਮਨ 'ਚ ਭਾਵਨਾ ਬਣਾ ਲਓ ਆਪਣੇ ਵਾਸਤੇ ਪਤਾ ਨਹੀਂ ਤੇਰਾ ਕੱਲ ਦਾ ਦਿਨ ਚੜ੍ਹਨਾ ਕਿ ਨਹੀਂ। ਆਖੋ ਸੱਚ ਬਣਾਇਓ ਕਦੀ ਭਾਵਨਾ, ਉਹ ਪਤਾ ਨਹੀਂ ਤੇਰਾ ਕੱਲ ਦਿਨ ਚੜ੍ਹਨਾ ਕਿ ਨਹੀਂ, ਕਿੱਥੇ ਚੱਲਿਆ ਜਗਤ ਵਿੱਚ ਮੁਸਾਫਰ ਸਮਝੋ, ਬਚ ਜਾਓਗੇ ਵਾਸ਼ਨਾਵਾਂ ਤੋਂ, ਰਹਿਦਾਨ ਆ ਜਾਏਗਾ। ਪਰ ਬੇਟੀ ਕੋ ਬੇਟੀ ਜਾਨੇ, ਪਰ ਇਸਤਰੀ ਕੋ ਮਾਤ ਬਖਾਨੇ, ਆਪਣੀ ਇਸਤਰੀ ਜੋ ਰਤ ਹੋਈ, ਰਹਿਦਵਾਨ ਗੁਰ ਕਾ ਸਿੱਖ ਸੋਈ, ਰਹਿਣੀ ਰਹੇ ਸੋਈ ਸਿੱਖ ਮੇਰਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਸੋਈ ਸਿੱਖ ਮੇਰਾ। ਆਣਾ ਤੇ ਉੱਧਰ ਸੀ ਰਹਿਤ ਕਮਾਈਏ ਕਿਵੇਂ, ਪਰ ਕੁਝ ਰਹਿਤਾਂ ਅੱਗੇ ਪੰਗਤੀਆਂ ਆਣ ਕਰਕੇ ਇੱਧਰ ਤੁਰ ਪਏ ਵੀ ਰਹਿਤਾਂ ਕੁਝ ਉਸ ਤਰ੍ਹਾਂ 1700 ਰਹਿਤ ਨਾਲ, ਤੇ ਹੁਣ ਇਹ ਵੀ ਪੂਰਾ ਸੁਣ ਲਓ।
ਪ੍ਰਥਮ ਰਹਿਤ ਯੇ ਜਾਨ ਖੰਡੇ ਕੀ ਪੋਹਲ ਛਕੇ, ਸੋਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋ ਲਹੇ, ਪਾਂਚ ਸਿੰਘ ਅੰਮ੍ਰਿਤ ਜੋ ਦੇਵੇ, ਤਾਂ ਕੋ ਸਿਰ ਧਰ ਛਕ ਪੁਨ ਲੇਵੇ, ਕੌਣ ਮਿਲ ਪੰਚੋਂ ਰਹਿਤ ਜੋ ਭਾਖੇ, ਤਾਂ ਕੋ ਮਨ ਮੈਂ ਦ੍ਰਿੜ ਕਰ ਰੱਖੇ, ਰਹਿਣੀ ਰਹੇ ਸੋਈ ਸਿੱਖ ਮੇਰਾ।
ਇਹ ਵੀ ਰਹਿਤ ਅੰਮ੍ਰਿਤ ਛਕ ਗੁਰੂ ਅਲੱਗ ਅਲੱਗ। ਵੈਸੇ ਤੇ ਤੁਹਾਡੇ ਸਾਰਿਆਂ ਤੇ ਕਿਰਪਾ ਹੀ ਹੈ, ਤੁਸੀਂ ਸਾਰੇ ਕੋਈ ਥੋੜ੍ਹੇ ਬਹੁਤੇ ਸ਼ਾਇਦ ਹੋਣ ਗੁਰੂ ਵੱਲ ਹੀ ਹੋ, ਪਰ ਇਹ ਸਮਾਗਮ ਲੱਖਾਂ ਲੋਕ ਘਰਾਂ 'ਚ ਬਹਿ ਕੇ ਵੀ ਆਨੰਦ ਮਾਣਦੇ ਨੇ। ਅਤੇ ਜੇ ਇਹ ਰਹਿਤ ਨਾ ਹੋਵੇ, ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪੌਲ ਛਕੇ, ਅਤੇ ਉਹ ਇੱਕ ਬਚਨ ਸੁਣ ਲਿਓ ਖੰਡੇ ਦੀ ਪੌਲ ਬਾਰੇ, ਗੁਰੂ ਵਾਲੇ ਬਣਨ ਬਾਰੇ। ਇਹ ਮੇਰੇ ਨਾਲ ਟਾਂਗਰੇ ਚਾਂਸ ਬੀਤਿਆ, ਟਾਂਗਰੇ ਇਹ ਜੀ ਟੀ ਰੋਡ ਦੇ ਪਿੰਡ ਹੈ ਟਾਂਗਰਾ, ਇਹਦੇ ਕੋਲ ਇੱਕ ਨਗਰ ਹੈ, ਉੱਥੇ ਇੱਕ ਜਵਾਨ ਮੁੰਡਾ ਚੜ੍ਹਾਈ ਕਰ ਗਿਆ 22-23 ਸਾਲ, ਨੇੜਤਾ ਬਹੁਤ ਸੀ, ਅਸੀਂ ਵੀ ਗਏ, ਕੋਈ 8th-9th ਦਿਨ ਸੀ, ਅਤੇ ਦਰੀ ਵਿਛੀ ਹੋਈ ਪਿੰਡਾਂ ਵਿੱਚ, ਜਿਵੇਂ ਹੁਣ ਜਿਹੜਾ ਆਉਂਦਾ ਸੀ ਦਰੀ 'ਤੇ ਬੈਠਦਾ ਸੀ। ਮੈਂ ਵੀ ਉਹ ਪਿਤਾ ਮੁੰਡੇ ਦੇ ਪਿਤਾ ਨੂੰ ਅਫਸੋਸ ਕੀਤਾ ਜੀ, ਮੈਂ ਕਿਹਾ ਜੀ ਤੁਹਾਡਾ 22-23 ਸਾਲ ਦਾ ਬੱਚਾ ਜਵਾਨ ਚੜ੍ਹਾਈ ਕਰ ਗਿਆ, ਬਈ ਬੜੀ ਮਨ ਨੂੰ ਗੱਲ ਲੱਗੀ, ਕਹਿਣਾ ਹੀ ਪੈਂਦਾ। ਬਹੁਤ ਇਹ ਚਾਂਸ ਤੁਹਾਡੇ ਨਾਲ ਨਿਰਾਲਾ ਜਿਹਾ ਹੋ ਗਿਆ, ਬਹੁਤ ਦੁੱਖ ਦੀ ਘੜੀ ਹੈ। ਇਹ ਮੇਰੇ ਨਾਲ ਇਹ ਟਾਂਗਰੇ ਕੋਲ ਪਿੰਡ ਉੱਥੇ ਬੀਤੀ, ਉਹ ਪਿਓ ਮੈਨੂੰ ਕਹਿੰਦਾ, ਉਹ ਮੁੰਡੇ ਦਾ ਪਿਓ ਕਹਿੰਦਾ ਜਾਣਾ ਸਾਰਿਆਂ, ਮੈਂ ਵੀ ਜਾਣਾ, ਸਭ ਨੇ ਜਾਣਾ। ਕਹਿਣ ਲੱਗਾ ਮੈਨੂੰ ਆਪਣੇ ਪੁੱਤਰ ਦੇ ਜਾਣ ਦਾ ਇੰਨਾ ਦੁੱਖ ਨਹੀਂ, ਜਿਹੜਾ ਉਸ ਤੋਂ ਇੱਕ ਹੋਰ ਵੱਡਾ ਦੁੱਖ ਮੇਰੇ ਦਿਲ ਨੂੰ ਲੱਗਾ ਹੋਇਆ। ਮੈਂ ਹੈਰਾਨ ਹੋ ਕੇ ਪੁੱਛਿਆ, ਮੈਂ ਕਿਹਾ ਇਸ ਤੋਂ ਵੱਡਾ ਦੁੱਖ ਕਿਹੜਾ ਤੁਹਾਡੇ ਹੁੰਦੇ ਆ, ਜਵਾਨ ਪੁੱਤਰ ਚਲ ਜੇ, ਇਸ ਤੋਂ ਹੋਰ ਵੱਡਾ ਦੁੱਖ ਕਿਹੜਾ ਲੱਗਾ। ਕਹਿੰਦਾ ਪੁੱਤਰ ਦੇ ਜਾਣ ਦਾ ਦੁੱਖ ਇੰਨਾ ਨਹੀਂ, ਜਿੰਨਾ ਦੁੱਖ ਇੱਕ ਹੋਰ ਵੱਡਾ ਮੈਨੂੰ ਅੰਦਰ ਖਾਈ ਜਾ ਰਿਹਾ, ਮੈਂ ਕਿਸੇ ਨੂੰ ਦੱਸਿਆ ਨਹੀਂ, ਤੁਸੀਂ ਕੀਰਤਨੀ ਹੋ, ਤੁਹਾਡੇ ਨਾਲ ਦਿਲ ਨਹੀਂ ਕਰ। ਮੈਂ ਕਿਹਾ ਉਹ ਕਿਹੜਾ ਦੁੱਖ ਇਸ ਤੋਂ ਵੱਡਾ। ਮੈਨੂੰ ਕਹਿੰਦੇ ਮੈਂ 8 ਸਾਲ ਤੋਂ ਤਰਲੇ ਲੈ ਰਿਹਾ ਸਾਂ ਆਪਣੇ ਪੁੱਤਰ ਦੇ, ਗੁਰੂ ਵਾਲਾ ਬਣ ਜਾ, ਗੁਰੂ ਵਾਲਾ ਬਣ ਜਾ, ਗੁਰੂ ਵਾਲਾ ਬਣ ਜਾ। ਅਤੇ ਮੇਰਾ ਪੁੱਤਰ ਕਹਿ ਦਿੰਦਾ ਸੀ ਅਜੇ ਉਮਰ ਕਿਹੜੀ ਹੈ, ਬਣ ਜਾਂਗੇ ਵੱਡੇ, ਹੋ ਬਣ ਜਾਂਗੇ 50 ਤੋਂ ਬਾਅਦ। ਉਹ ਪਿਓ ਕਹਿੰਦਾ ਅੰਦਰ ਅਖੰਡ ਪਾਠ ਸਾਹਿਬ ਚੱਲ ਰਿਹਾ, ਕੱਲ੍ਹ ਭੋਗ ਪੈਣਾ, 10th ਦਿਨ ਸਾਰੀ ਰਿਸ਼ਤੇਦਾਰੀ ਆਉਣੀ, ਆਂਢ ਗੁਆਂਢ ਆਉਣਾ, ਅਰਦਾਸ ਹੋਣੀ ਹੈ, ਅਰਦਾਸ ਹੋਣੀ ਹੈ ਕਿ ਮਹਾਰਾਜ ਇਹਨੂੰ ਚਰਨਾਂ 'ਚ ਨਿਵਾਸ ਬਖਸ਼ੋ। ਪਰ ਉਹ ਪਿਤਾ ਕਹਿੰਦਾ, ਕਹਿੰਦਾ ਮੇਰੇ ਅੰਦਰ ਇਹ ਗੱਲ ਖਾਈ ਜਾ ਰਹੀ ਹੈ ਕਿ ਕਲਗੀ ਧਰਮਾ ਰਾਜ ਆਪ ਜੀ ਦੇ ਸਿੱਖਾਂ ਦੇ ਪਿਆਰਿਆਂ ਦੇ ਮਹਾਂਪੁਰਸ਼ਾਂ ਦੇ ਤੁਹਾਡੇ ਬਚਨ ਨੇ, ਨਗੋਰੇ ਨੂੰ ਚਰਨਾਂ 'ਚ ਜਗ੍ਹਾ ਨਹੀਂ ਮਿਲਦੀ, ਭਾਵੇਂ ਕੱਲ ਅਰਦਾਸ ਹੋਣੀ ਹੈ ਚਰਨਾਂ 'ਚ ਜਗ੍ਹਾ ਬਖਸ਼ੋ, ਮੈਨੂੰ ਇਹ ਗੱਲ ਖਾਈ ਜਾ ਰਹੀ ਹੈ ਕਿ ਪੁੱਤਰ ਮੇਰਾ ਨਗੋਰਾ ਸੀ, ਚਲੇ ਜਾਣ ਦਾ ਅਫਸੋਸ ਨਹੀਂ, ਆ ਅਫਸੋਸ ਹੈ ਨਗੋਰਾ ਕਿਉਂ ਚਲਾ ਗਿਆ, ਭਾਵੇਂ ਅਰਦਾਸ ਹੋਣੀ ਪਰ ਮੇਰੇ ਅੰਦਰ ਵਿਸ਼ਵਾਸ ਇਹ ਚੀਜ਼ ਘਰ ਕੀਤੀ ਹੈ ਕਿ ਉਹਨੂੰ ਚਰਨਾਂ 'ਚ ਜਗ੍ਹਾ ਨਹੀਂ ਮਿਲਣੀ, ਨਹੀਂ ਮਿਲਣੀ। ਉਸ ਗੱਲ ਨੂੰ ਸੁਣ ਕੇ ਇਹ ਮੈਂ ਤੁਹਾਡੇ ਕੇ ਤਾਂ ਥਾਨ ਖੋਲਿਆ ਕਿ ਇਹ ਰਹਿਤ ਵੀ ਆ ਜਾਵੇ, ਜਿਹੜਾ ਨਹੀਂ ਗੁਰੂ ਵਾਲਾ ਬਣਿਆ ਜ਼ਰੂਰ ਆਖੋ ਸਤਨਾਮ ਜ਼ਰੂਰ। ਹੁਣ ਮਾੜਾ ਜਿਹਾ ਬਚਨ ਸੁਣ ਲਓ, ਰਹਿਤਾਂ ਬਹੁਤ ਨੇ, ਗੁਰਦੁਆਰੇ ਕਿਵੇਂ ਜਾਈਏ, ਸੰਗਤ 'ਚ ਕਿਵੇਂ ਵਿਚਰੀਏ। ਇਹ ਤੁਸੀਂ ਹਰ ਵੀਰਵਾਰ ਆਉਂਦੇ ਹੋ ਸੰਗਤ ਵਿੱਚ, ਇਹਦੀਆਂ ਵੀ ਰਹਿਤਾਂ ਨੇ ਕਿ ਸੰਗਤ ਵਿੱਚ ਕੋਈ ਕਥਾ ਕੀਰਤਨ ਤੋਂ ਇਲਾਵਾ ਦੂਜੀ ਗੱਲ ਕਰੇ ਉਹ ਵੀ ਗੁਰੂ ਦੀ ਖੁਸ਼ੀ ਨਹੀਂ, ਸੰਗਤ 'ਚ ਆ ਕੇ ਕੋਈ ਗੱਲਾਂ ਕਰੇ, ਇਹ ਰਹਿਤਨਾਮੇ ਦੀਆਂ ਪੰਗਤੀਆਂ ਵਿੱਚ ਨੇ। ਹਰ ਜਸ ਕਹਿਤੇ ਬਾਤ ਚਲਾਵੇ, ਬਾਤ ਕਹਿੰਦੇ ਗੱਲਾਂ, ਹਰ ਜਸ ਕਹਿਤੇ ਬਾਤ ਚਲਾਵੇ, ਕਹੇ ਗੋਬਿੰਦ ਸਿੰਘ ਸੋ ਜੰਮਪੁਰ ਜਾਵੇ। ਜਿਹੜਾ ਸੰਗਤ 'ਚ ਆ ਕੇ ਵੀ ਗੱਲਾਂ ਨਹੀਂ ਛੱਡਦਾ, ਰਾਤੀ ਅਸੀਂ ਉੱਥੇ ਸਾਂ ਲੁਧਿਆਣੇ, ਜਿਹੜਾ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਪ੍ਰੋਗਰਾਮ ਚੱਲ ਰਿਹਾ 26 ਦਿਨਾਂ ਦਾ, ਅਤੇ ਹੁਣ ਅੱਜ ਵੀਰਵਾਰ ਹੈ, ਕੱਲ੍ਹ ਜਿਹੜਾ ਸ਼ੁੱਕਰਵਾਰ ਹੈ, ਉਹਨਾਂ ਨੇ ਨਵਾਂ ਉਪਰਾਲਾ ਕੀਤਾ ਕਿ ਦੁਪਹਿਰੀ 12 ਤੋਂ 5 ਵਜੇ ਤੱਕ ਜਿੰਨੀ ਸੰਗਤ, ਨਾ ਕਿਸੇ ਨੇ ਖਾਣਾ, ਨਾ ਬੋਲਣਾ, ਨਾ ਸੌਣਾ। ਮੈਨੂੰ ਕਹਿੰਦੇ ਰਸੋਈ ਨੂੰ ਵੀ ਤਾਲਾ, ਲੰਗਰ ਘਰ ਨੂੰ ਵੀ ਤਾਲਾ, ਸਭ ਪਾਸੇ ਤਾਲਾ, 12 ਤੋਂ 5, 5 ਘੰਟੇ ਕਿਸੇ ਨੇ ਕੁਝ ਖਾਣਾ ਵੀ ਨਹੀਂ, ਬੋਲਣਾ ਵੀ ਨਹੀਂ, ਸੌਣਾ ਵੀ ਨਹੀਂ, ਕੇਵਲ ਸਿਮਰਨ ਅਤੇ ਬਾਣੀ ਆਖੋ ਸਤਨਾਮ। ਇਹਦਾ ਇੱਕ ਵੱਖਰਾ ਪ੍ਰਭਾਵ ਹੈ, ਵੱਖਰਾ ਅਸਰ ਹੈ, ਇਹਦਾ ਵੱਖਰੀ ਇੱਕ ਬੈਟਰੀ ਚਾਰਜ ਹੁੰਦੀ ਹੈ। ਇਹਨਾਂ ਚੀਜ਼ਾਂ ਨਾਲ ਹੀ ਅਗਲੀਆਂ ਮੰਜ਼ਿਲਾਂ ਮਿਲਦੀਆਂ, ਇਹਨਾਂ ਚੀਜ਼ਾਂ ਨਾਲ ਹੀ ਲਿਵ ਦੀ ਤਾਰ ਵੱਧਦੀ। ਮਤਲਬ ਰਹਿਤਨਾਮੇ ਬਹੁਤ ਨੇ ਵੀ ਸੰਗਤ 'ਚ ਆ ਕੇ ਗੱਲਾਂ ਨਹੀਂ ਕਰਨੀਆਂ, ਤੁਹਾਡੇ 'ਤੇ ਕਿਰਪਾ ਹੀ ਹੈ ਮੈਂ ਬੋਲ ਰਿਹਾ, ਸਿਰਫ ਹਰ ਜਸ ਕਹਿਤੇ ਬਾਤ ਚਲਾ ਦੇ। ਫਿਰ ਗੁਰਦੁਆਰੇ ਜਾਣ ਦੀ ਰਹਿਤੇ ਗੁਰੂਦੁਆਰੇ ਜਾਏ ਮਾਰਗ ਮੈਂ ਬ੍ਰਹਮਚਰਜ ਰੱਖੀਏ। ਤੋ ਹੁਣ ਸਿਰਫ ਇੱਕ ਮਿੰਟ ਆਪ, ਦੋ ਮਿੰਟ, ਕਿ ਰਹਿਤ ਕਮਾਈਏ ਕਿਵੇਂ, ਇਹਦੀਆਂ ਤਿੰਨ ਚੀਜ਼ਾਂ ਨੇ, ਉਹ ਤੁਸੀਂ ਪੱਲੇ ਬੰਨ ਲਓ ਅੱਜ। ਜੇ ਤੁਹਾਡਾ ਮਨ ਰਹਿਤ ਰੱਖਣ 'ਚ ਮਜ਼ਬੂਤ ਨਹੀਂ, ਕਿਉਂਕਿ ਰਹਿਤ ਰੱਖਣ ਲਈ ਮਨ ਮਜ਼ਬੂਤ ਚਾਹੀਦਾ, ਭਾਵੇਂ ਬਾਹਰਲੀ ਰਹਿਤ ਹੋਵੇ। ਹੁਣ ਕਈ ਵਾਰੀ ਮਨ ਹੀ ਕਹਿੰਦਾ ਨਾ ਨਾ ਨਾ, ਮਨ ਹੀ ਕਹਿੰਦਾ ਨਾ ਵੀ ਕੋਈ ਨਹੀਂ ਮੈਲੇ ਕੱਪੜੇ ਪਾ ਲੈ, ਮਨ ਹੀ ਕਹਿੰਦਾ ਨਾ ਇਹ ਕਰ ਲੈ। ਬਾਹਰਲੀ ਰਹਿਤ ਲਈ ਵੀ ਮਨ ਮਜ਼ਬੂਤ ਚਾਹੀਦਾ ਅਤੇ ਅੰਦਰਲੀ ਰਹਿਤ ਲਈ ਵੀ ਮਨ ਮਜ਼ਬੂਤ ਚਾਹੀਦਾ। ਅਤੇ ਮਨ ਮਜ਼ਬੂਤ ਹੋਏਗਾ ਕਿਵੇਂ, ਇਹਦੇ ਤਿੰਨ ਢੰਗ ਨੇ। ਪਹਿਲਾ ਢੰਗ, ਜਿਹੜਾ ਤੁਹਾਡੇ 'ਚੋਂ ਆਪਣਾ ਮਨ ਮਜ਼ਬੂਤ ਕਰਨਾ ਚਾਹੁੰਦਾ ਉਹ ਕਦੀ ਸੰਗਤ ਨਾ ਛੱਡ ਜਾਵੇ। ਸੰਗਤ ਕਰਨ ਨਾਲ ਹੌਲੀ ਹੌਲੀ ਮਨ ਮਜ਼ਬੂਤ ਹੋ ਜਾਂਦਾ, ਪਹਿਲੇ ਪੁਣਿਆ ਜਾਂਦਾ ਫਿਰ ਮਜ਼ਬੂਤ ਹੋ ਜਾਂਦਾ। ਸੰਗਤ ਨਾ ਛੱਡੇ ਤੋਂ ਭਾਵ ਇਹ ਨਹੀਂ ਵੀ ਇਹ ਦੀਵਾਨ 'ਚ ਜ਼ਰੂਰ, ਨਹੀਂ, ਸੰਗਤ ਨਾ ਛੱਡੇ ਤੋਂ ਭਾਵ ਕਿ ਅਰਦਾਸ ਕਰੋ ਵੀ ਸਾਨੂੰ ਸੰਗਤ ਕਰਨ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਵੇ, ਭੁੱਖ ਲੱਗਣੀ। ਪਤਾ ਨਹੀਂ ਮੈਂ ਅੱਗੇ ਵੀ ਵਚਨ ਸੁਣਾਇਆ ਸੀ, ਤੁਹਾਡੇ 'ਚੋਂ ਇੱਕ ਭੈਣ ਜੀ ਹੈ, ਉਹਨਾਂ ਦੀ ਰੂਟੀਨ ਹੈ ਵੀ ਵੀਰਵਾਰ ਆਉਂਦੇ ਅਤੇ ਫਤਿਹ ਬੁਲਾ ਕੇ ਜਾਂਦੇ ਸਮਾਪਤੀ ਵਾਲੇ, ਅਤੇ ਉਹ ਮੈਨੂੰ ਇੱਕ ਵੀਰਵਾਰ ਬਾਹਰ ਮਿਲੇ ਅਤੇ ਫਤਿਹ ਬੁਲਾਈ, ਮੈਂ ਕੁਦਰਤੀ ਮੇਰੇ ਦਿਮਾਗ 'ਚ ਆ ਗਿਆ ਵੀ ਪਿਛਲੇ ਵੀਰਵਾਰ ਇਹਨਾਂ ਨੂੰ ਵੇਖਿਆ ਨਹੀਂ, ਫਤਿਹ ਬੁਲਾਈ ਨਹੀਂ। ਮੈਂ ਉਹਨਾਂ ਨੂੰ ਪੁੱਛ ਲਿਆ, ਮੈਂ ਕਿਹਾ ਭੈਣ ਜੀ ਪਿਛਲੇ ਵੀਰਵਾਰ ਵੀ ਤੁਸੀਂ ਫਤਿਹ ਬੁਲਾਉਣ ਦੀ ਕੋਈ ਰੂਟੀਨ ਹੈ, ਚਲੋ ਉਸ ਤਰ੍ਹਾਂ ਤਾਂ ਦਿਲ 'ਚ ਵੀ ਫਤਿਹ ਹੀ ਹੈ, ਪਰ ਤੁਸੀਂ ਚਲੋ ਰੂਟੀਨ ਹੈ ਅਤੇ ਪਿਛਲੇ ਵੀਰਵਾਰ ਮੈਂ ਕਿਹਾ ਦੇਖਿਆ ਨਹੀਂ ਤੁਹਾਨੂੰ, ਤੁਸੀਂ ਆਏ ਨਹੀਂ ਲੱਗਦਾ। ਉਹ ਬੀਬੀ ਦੇ ਬਚਨ ਸੀ, ਕਹਿੰਦੇ ਹਾਂ ਮੈਂ ਪਿਛਲੇ ਵੀਰਵਾਰ ਨਹੀਂ ਆਈ, ਮੈਂ ਪਿਛਲੇ ਵੀਰਵਾਰ ਆ ਨਹੀਂ ਸਕੀ। ਹੁਣ ਸੁਣਿਓ, ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਉਂ ਨਹੀਂ ਆਏ ਵੀਰਵਾਰ ਪਿਛਲੇ, ਉਹਦਾ ਅੱਗੋਂ ਬੀਬੀ ਦਾ ਜਵਾਬ ਸੀ, ਕਹਿੰਦੇ ਮੈਂ ਸ਼ੋਪਿੰਗ ਕਰਨ ਜਾਣਾ। ਉਹ ਜਦੋਂ ਉਹਨੇ ਕਿਹਾ ਨਾ ਸ਼ੋਪਿੰਗ ਕਰਨ ਜਾਣਾ, ਤੇ ਮੇਰੇ ਆਪਣੇ ਦਿਮਾਗ 'ਚ ਕੀ ਆਇਆ, ਮੈਂ ਕਿਹਾ ਭੈਣ ਜੀ ਧੰਨ ਨੇ, ਸੰਗਤ ਜਾਂਦੇ ਨੇ, ਪਰ ਅਜੇ ਉੱਥੇ ਨਹੀਂ ਪਹੁੰਚੇ ਜਿੱਥੇ ਜਾ ਕੇ ਸੰਗਤ ਵਿੱਚ ਆਉਣ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ। ਜਿਹਨੂੰ ਭੁੱਖ ਲੱਗਣੀ ਸ਼ੁਰੂ ਹੋ ਜੇ, ਉਹ ਕਹਿੰਦਾ ਸ਼ੋਪਿੰਗ ਸ਼ੁੱਕਰਵਾਰ ਕਰ ਲਾਂਗੇ ਪਰ ਸਤਸੰਗ ਨਹੀਂ ਛੱਡਣਾ। ਇਹਨੂੰ ਭੁੱਖ ਲੱਗਣੀ ਸ਼ੁਰੂ ਹੋ ਜੇ, ਜਿਹਨੂੰ ਭੁੱਖ ਲੱਗਣੀ ਸ਼ੁਰੂ ਹੋ ਜੇ, ਉਹ ਕਹਿੰਦਾ ਸ਼ੋਪਿੰਗ 12 ਵਜੇ ਕਰ ਲਾਂਗੇ, ਇੱਧਰ ਆਉਣ ਦਾ ਟਾਈਮ 4-5 ਵਜੇ, ਪਰ ਸੰਗਤ ਇੱਕ ਵਿਲ ਪਾਵਰ ਹੈ। ਮੈਂ ਕੀ ਦੱਸਾਂ, ਦਾਸ ਭਾਵੇਂ ਕੀਰਤਨ ਕਰਦਾ ਪਿਆ, ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ, ਮੈਨੂੰ ਕੀਰਤਨ ਕਰਨ ਤੋਂ ਸੁਣਨ ਦਾ ਸ਼ੌਂਕ ਜ਼ਿਆਦਾ। ਸ਼ੁਕਰ ਕਰੀਦਾ ਜਦੋਂ ਸੁਣਨ ਦੀਆਂ ਘੜੀਆਂ ਮਿਲ। ਇਹ ਅਰਦਾਸ ਕਰੋ, ਜਿਹੜਾ ਬਚਣਾ ਚਾਹੁੰਦਾ ਅਤੇ ਰਹਿਤ 'ਚ ਪੱਕਾ ਹੋਣਾ ਚਾਹੀਦਾ, ਪਹਿਲਾ ਹੱਲ ਤੁਹਾਨੂੰ ਸੰਗਤ ਕਰਨ ਦੀ ਭੁੱਖ ਲੱਗਣੀ ਸ਼ੁਰੂ ਹੋ ਜੇ। ਸੰਗਤ ਕਰਦਿਆਂ ਕਰਦਿਆਂ ਮਨ ਮਜ਼ਬੂਤ ਹੁੰਦਾ, ਮਨ ਮਜ਼ਬੂਤ ਹੋਵੇ ਰਹਿਤ ਆਪਣੇ ਆਪ ਰੱਖੀ। ਦੂਸਰਾ ਢੰਗ, ਆਪਣੇ ਆਪ ਨੂੰ ਆਹਰ ਲਾ ਲਓ। ਜਿਹੜਾ ਰਹਿਤ ਕਮਾਉਣੀ ਕਿਵੇਂ ਹੈ, ਮਨ ਮਜ਼ਬੂਤ ਚਾਹੀਦਾ। ਮਨ ਮਜ਼ਬੂਤ ਕਿਵੇਂ ਹੋਏਗਾ, ਸੰਗਤ ਨਾ ਛੱਡੋ। ਮਨ ਮਜ਼ਬੂਤ ਕਿਵੇਂ ਹੋਏਗਾ, ਦੂਜੀ ਯੁਗਤੀ ਆਪਣੇ ਆਪ ਨੂੰ ਆਹਰ ਲਾ ਲਓ। ਆਹਰ ਕੋਈ ਨਾ ਕੋਈ ਆਹਰ ਲਾ ਲਿਆ ਕਰੋ, ਘਰ ਇਹ ਕੰਮ ਕਰਨਾ, ਇਸ ਤਰ੍ਹਾਂ ਕਰਨਾ, ਕੋਈ ਚੰਗਾ ਕੰਮ, ਘੁੰਗੜੀਆਂ ਬਣਾਉਣੀਆਂ, ਸੰਗਤ 'ਚ ਖੜਨੀ ਹੈ, ਪ੍ਰਸ਼ਾਦੇ ਪਕਾਉਣੇ ਹੈ, ਮੈਂ ਜਾ ਕੇ 'ਚ ਖੜਨੇ, ਇਹ ਕੰਮ ਕਰਨਾ, ਆਹਰ ਲਾ ਲਓ। ਅਤੇ ਹੌਲੀ ਹੌਲੀ ਉਹ ਆਹਰ ਦੇ ਨਾਲ ਨਾ ਤੁਹਾਡੇ ਪਾਪ ਸੜਦੇ ਨੇ, ਚੰਗੇ ਆਹਰ ਨਾਲ ਪਾਪ ਸੜਦੇ ਹੈ, ਮਨ ਮਜ਼ਬੂਤ ਹੁੰਦਾ, ਲਾਉਂਦਾ, ਆਹਰ ਲਾ ਲਓ। ਤੀਸਰਾ, ਰਹਿਤ ਕਮਾਉਣੀ ਕਿਵੇਂ ਹੈ, ਮਨ ਮਜ਼ਬੂਤ ਚਾਹੀਦਾ। ਮਨ ਮਜ਼ਬੂਤ ਲਈ ਪਹਿਲੀ ਯੁਗਤੀ ਸੰਗਤ ਕਰੋ, ਇਹ ਨਾ ਛੱਡੋ। ਦੂਜੀ ਯੁਗਤੀ ਆਹਰ ਲਾ ਲਓ, ਕੋਈ ਨਾ ਕੋਈ ਚੰਗੇ ਕੰਮਾਂ ਦਾ ਆਹਰ ਲਾ ਲਓ। ਆ ਇੱਕ ਮੈਨੂੰ ਭੈਣ ਕਹਿੰਦੀ ਸੀ, ਵੀਰ ਮੇਰਾ ਅੰਮ੍ਰਿਤ ਵੇਲਾ ਨਹੀਂ ਬਣਦਾ। ਮੈਂ ਕਿਹਾ ਫਿਰ ਅਸੀਂ ਤੈਨੂੰ ਬੇਨਤੀ ਕਰਦੇ ਹਾਂ, ਤੂੰ ਇੱਕ ਮਹੀਨਾ ਕੌਲਸਰ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਸਵੇਰੇ ਇਸ਼ਨਾਨ ਦੀ ਸੇਵਾ ਹੁੰਦੀ, ਇੱਕ ਮਹੀਨਾ ਉੱਥੇ ਜਿਹੜਾ ਦੁੱਧ ਹੈ ਨਾ ਤੂੰ ਲੈ ਕੇ ਜਾਣਾ, ਥੜੇ 'ਤੇ ਦੁੱਧ ਪਾ ਕੇ ਅਤੇ ਦੁੱਧ ਨਾਲ ਸੇਵਾ। ਅਤੇ ਮੈਂ ਬਾਕੀ ਜਥੇ ਨੂੰ ਮਨ੍ਹਾ ਕਰਦਾ ਵੀ ਦੁੱਧ ਹੋਰ ਕੋਈ ਨਾ ਲਿਆਵੇ, ਇੰਨਾ ਹੀ ਲਿਆਉਣਾ ਇੱਕ ਮਹੀਨਾ। ਉਹ ਆਹਰ ਲੱਗ ਗਿਆ, ਮੈਂ ਦੁੱਧ ਲੈ ਕੇ ਜਾਣਾ 4:30 ਵਜੇ, ਆਹਰ ਲੱਗ ਗਿਆ ਦੁੱਧ ਲੈ ਕੇ। ਉਹ ਦੁੱਧ ਉਠਾਉਂਦਾ ਵੀ ਹਾਕੋ ਸਤਨਾਮ, ਉਹ ਆਹਰ ਉਠਾ ਰਿਹਾ। ਇਹ ਮਨ ਨੂੰ ਮਜ਼ਬੂਤ ਕਰਨ ਲਈ ਕੋਈ ਆਹਰ ਲਾ ਲਓ, ਕਿਸੇ ਗੁਰਦੁਆਰੇ ਮਨ 'ਚ ਧਾਰ ਲਓ, 9 ਵਜੇ ਅੰਮ੍ਰਿਤ ਵੇਲੇ ਜਾ ਕੇ ਆਹ ਹੱਥੀਂ ਸੇਵਾ ਕਰਨੀ, ਆਹ ਕੰਮ ਕਰਨਾ, ਉਹ ਆਹਰ ਲੈ ਕੇ ਜਾਏਗਾ ਤੁਹਾਨੂੰ। ਹੌਲੀ ਹੌਲੀ ਫਿਰ ਨਿੱਤ 'ਤੇ ਆ ਜਾਓਗੇ। ਤੀਸਰੀ ਯੁਗਤੀ, ਮਨ ਮਜ਼ਬੂਤ ਕਿਵੇਂ ਹੋਵੇ, ਕਦੀ ਜ਼ਿੰਦਗੀ ਵਿੱਚ ਜਿੰਨੇ ਮਰਜ਼ੀ ਕੱਟੜ ਲੋਕ ਤੁਹਾਨੂੰ ਮਿਲ ਜਾਣ, ਕਦੀ ਜ਼ਿੰਦਗੀ ਵਿੱਚ ਬਾਣੀ ਅਤੇ ਸਿਮਰਨ ਦਾ ਲੜ ਨਾ ਛੱਡਣਾ, ਬਾਣੀ ਅਤੇ ਸਿਮਰਨ ਦਾ ਲੜ। ਮੈਂ ਇੱਕ ਦਿਨ ਰੋ ਪਿਆ, ਮੈਂ ਕਿਹਾ ਬਾਬਾ ਜੀ ਇਹ ਪ੍ਰਚਾਰਕ ਇੰਨੇ ਹੋ ਗਏ ਨੇ ਜਿਹੜੇ ਕਹਿੰਦੇ ਬਾਣੀ ਪੜ੍ਹਨ ਦੀ ਲੋੜ ਹੀ ਨਹੀਂ, ਬਹੁਤੀ ਬਹੁਤੀ ਲੋੜ ਹੀ ਨਹੀਂ, ਮਹਾਰਾਜ ਕੀ ਇਲਾਜ ਕਰੀਏ ਇਹਨਾਂ ਦਾ। ਅਤੇ ਦਾਸ ਨੇ ਸੂਰਜ ਪ੍ਰਕਾਸ਼ ਖੋਲਿਆ ਅਤੇ ਗੁਰੂ ਹਰਿ ਸਾਹਿਬ ਦੀ ਸਾਖੀ ਅੱਗੇ ਆ ਗਈ। ਸਾਡਾ ਬੀਠਲ ਨਾਲ ਹੀ ਹੈ, ਸਾਡਾ ਬੀਠਲ ਦੂਰ ਥੋੜ੍ਹੀ ਹੈ, ਔਰ ਉਹ ਜੀ ਸਾਖੀ ਲੈਣ ਦੇ ਜਿਹੜਾ ਮਨ ਭਰਿਆ। ਅਤੇ ਗੁਰੂ ਹਰਿ ਸਾਹਿਬ ਵੇਲੇ ਵੀ ਕੁਝ ਸਿੱਖਾਂ ਨੇ ਕਹਿਤਾ, ਮਹਾਰਾਜ ਜੀ ਸਾਨੂੰ ਬਾਣੀ ਦੇ ਕਈ ਵਾਰੀ ਅਰਥ ਨਹੀਂ ਪਤਾ ਲੱਗਦੇ, ਬਾਣੀ ਕਿਵੇਂ ਕਮਾਈਏ ਅਸੀਂ ਉੱਥੇ ਨਹੀਂ ਪਹੁੰਚੇ। ਅਤੇ ਕਈ ਸਾਨੂੰ ਰੋਕਦੇ ਆ ਵੀ ਬਾਣੀ ਪੜ੍ਹਨ ਦੀ ਲੋੜ ਹੀ ਨਹੀਂ। ਮਹਾਰਾਜ ਤੁਸੀਂ ਦੱਸੋ ਕਿਵੇਂ ਕਰੀਏ, ਮਹਾਰਾਜ ਕਹਿੰਦੇ ਡੱਟ ਕੇ ਪੜ੍ਹੋ, ਨਹੀਂ ਅਰਥ ਪਤਾ ਲੱਗਦੇ ਕੋਸ਼ਿਸ਼ ਕਰੋ ਲੱਗਣ ਤਾਂ ਵੀ ਪੜ੍ਹੋ, ਕੋਸ਼ਿਸ਼ ਕਰੋ ਕਮਾਓ ਨਹੀਂ ਕਮਾਏ ਜਾਂਦੇ ਤਾਂ ਵੀ ਪੜ੍ਹੋ। ਇਹ ਸੰਗਤ ਇੱਕ ਮਿੰਟ ਸਹਿਯੋਗ ਦੇਵੇ, ਇਹ ਸਮਾਂ ਮੈਂ ਪੜ੍ਹ ਕੇ ਤੁਹਾਡੇ ਨਾਲ ਸਾਂਝਾ ਕਰਾਂ ਵੀ ਸਿੱਖਾਂ ਨੇ ਕਿਵੇਂ ਕਿਹਾ ਅਤੇ ਗੁਰੂ ਨੇ ਕੀ ਜਵਾਬ ਦਿੱਤਾ। ਇਹ ਬੜਾ ਲੋੜ ਹੈ ਅੱਜ ਇਹ ਵਿਸ਼ਾ ਜਿਹੜਾ।
ਪਾਠ ਕਰੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਕਛੂ ਨ ਜਾਣੀ।
ਅਰਥ ਨਹੀਂ ਸਾਨੂੰ ਆਉਂਦਾ, ਪਰਮਾਰਥ ਦੀ ਗੱਲ ਵਿੱਚੋਂ ਅਸੀਂ ਅਜੇ ਨਹੀਂ ਕਮਾ ਪਾਉਂਦੇ।
ਪਾਠ ਕਰੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਕਛੂ ਨ ਜਾਣੀ। ਜੋ ਮਾਰਗ ਗੁਰ ਸ਼ਬਦ ਪਤਾਵੇ ਜੋ ਮਾਰਗ ਗੁਰ ਸ਼ਬਦ ਬਤਾਵੇ ਸੋ ਹਮ ਤੇ ਨਾ ਜਾਏ ਕਮਾਵੇ ਥੋੜੀ ਪ੍ਰਕਾਰ ਸਾਡੇ ਕੋਲ ਕਮਾਇਆ ਨਹੀਂ ਜਾਂਦਾ ਮਾਰੇ ਪੜ੍ਹਦੇ ਹਾਂ ਕਈ ਟੋਕਦੇ ਆ ਤੇ ਗੁਰੂ ਹਰ ਰਾਏ ਸਾਹਿਬ ਕਹਿੰਦੇ ਕਹਿੰਦੇ ਕੱਲ ਜਵਾਬ ਦਿਆਂਗੇ ਇਹਦਾ ਜਵਾਬ ਕੱਲ ਦਿਆਂਗੇ ਕੱਲ ਇਹ ਦਿਲ ਕਰਦਾ ਸੀ ਵਿੱਚ ਦਲੀਲਾਂ ਟਾਈਮ ਹੋ ਗਿਆ ਇਸੇ ਨੂੰ ਪੂਰਾ ਕਰਦੇ ਹਾਂ ਇੱਕ ਹੁੰਦਾ ਰਸਨਾ ਨਾਲ ਜਵਾਬ ਦੇਣਾ ਇੱਕ ਹੁੰਦਾ ਕੁਝ ਕਰਕੇ ਉਹ ਕਰਕੇ ਵਾਲਾ ਅਸਰ ਜ਼ਿਆਦਾ ਹੁੰਦਾ ਮਹਾਰਾਜ ਕਹਿੰਦੇ ਕੱਲ੍ਹ ਜਵਾਬ ਦੇਵਾਂਗੇ ਕੱਲ੍ਹ ਇੰਨੇ ਵਜੇ ਆ ਜਾਓ ਉਹ ਆ ਗਏ ਮਹਾਰਾਜ ਕਹਿੰਦੇ ਆਓ ਸੈਰ ਚੱਲੀਏ ਤੁਰ ਪਏ ਕਹਿੰਦੇ ਜਦੋਂ ਤੁਰ ਪਏ ਤਾਂ ਇੱਕ ਘੜਾ ਟੁੱਟਾ ਆਇਆ ਉਹ ਘੜਾ ਜਿਹੜਾ ਟੁੱਟਾ ਸੀ ਨਾ ਉਹਦੀਆਂ ਠੀਕਰੀਆਂ ਨਾ ਠੀਕਰੀ ਸੂਰਜ ਦੀ ਧੁੱਪ ਪੈ ਰਹੀ ਸੀ ਠੀਕਰੀ ਲਿਸ਼ਕਦੀ ਪਈ ਸੀ ਠੀਕਰੀ ਘੜੇ ਦੀ ਲਿਸ਼ਕ ਪਈ ਅਤੇ ਗੁਰੂ ਹਰਿ ਸਾਹਿਬ ਕਹਿੰਦੇ ਆ ਠੀਕਰੀ ਵੇਖੀ ਜੀ ਕਹਿੰਦੇ ਉਹ ਚਾਰ ਪੰਜ ਘੜੇ ਪਰੇ ਵੀ ਟੁੱਟੇ ਪਏ ਹੈ ਉਹ ਠੀਕਰੀ ਨਹੀਂ ਲਿਸ਼ਕ ਰਹੀ ਇਹ ਕਿਉਂ ਲਿਸ਼ਕ ਰਹੀ ਹੈ ਮਹਾਰਾਜ ਸਾਨੂੰ ਨਹੀਂ ਮਹਾਰਾਜ ਕਹਿੰਦੇ ਇਹ ਜਿਹੜੀ ਠੀਕਰੀ ਲਿਸ਼ਕ ਰਹੀ ਹੈ ਨਾ ਇਹ ਦੱਸਦੀ ਪਈ ਹੈ ਕਿ ਇਸ ਘੜੇ ਵਿੱਚ ਕਿਸੇ ਵੇਲੇ ਘਿਓ ਪਿਆ ਇਹ ਠੀਕਰੀ ਦੱਸਦੀ ਪਈ ਹੈ ਕਿ ਇਸ ਘੜੇ 'ਚ ਘਿਓ ਪਿਆ ਸੀ ਉਹ ਘਿਓ ਦਾ ਅਸਰ ਨਹੀਂ ਗਿਆ ਲਿਸ਼ਕ ਰਹੀ ਹੈ ਮਹਾਰਾਜ ਕਹਿੰਦੇ ਜੇ ਬਾਣੀ ਦੇ ਅਰਥ ਨਹੀਂ ਵੀ ਪਤਾ ਲੱਗਦੇ ਨਹੀਂ ਵੀ ਕਮਾਈ ਜਾਂਦੀ ਕੋਸ਼ਿਸ਼ ਕਰੋ ਅਰਥ ਪਤਾ ਲੱਗਣ ਕਮਾਓ ਪਰ ਜੇ ਅਜੇ ਉੱਥੇ ਨਹੀਂ ਵੀ ਪਹੁੰਚੇ ਬਾਣੀ ਪੜ੍ਹਨੀ ਨਾ ਛੱਡੋ ਘੜੇ ਵਿੱਚ ਘਿਓ ਜਿਹੜਾ ਪਿਆ ਭਾਵੇਂ ਇਸ ਵੇਲੇ ਘਿਓ ਨਹੀਂ ਪਰ ਛੰਦਿਆਈ ਹੈਗੀ ਹੈ ਜਿੰਨੀ ਬਾਣੀ ਪੜ੍ਹੋਗੇ ਛੰਦਿਆਈ ਨਹੀਂ ਜਾਏਗੀ ਕੁਝ ਨਾ ਕੁਝ ਝੋਲੀ ਭਰ ਕੇ ਕਿਰਪਾ ਦੇ ਕੇ ਜਾਏਗੀ ਉਸ ਵੇਲੇ ਫਿਰ ਮਹਾਰਾਜ ਨੇ ਇਹ ਸੂਰਜ ਪ੍ਰਕਾਸ਼ ਲਿਖਿਆ ਇਹ ਵੀ ਮਹਾਰਾਜ ਦਾ ਜਵਾਬ ਪਹਿਲੇ ਸਿੱਖਾਂ ਨੇ ਕਿਹਾ ਸੀ ਜੋ ਮਾਰਗ ਗੁਰ ਸ਼ਬਦ ਬਤਾਵੇ ਸੋ ਹਮ ਤੇ ਨਾ ਜਾਏ ਕਮਾਵੇ ਤੇ ਗੁਰੂ ਹਰਿ ਸਾਹਿਬ ਨੇ ਫਿਰ ਕੀ ਜਵਾਬ ਦਿੱਤਾ ਰਹੀ ਚੀਕਣ ਦਾ ਠੀਕਰ ਮਾਏ ਉਹ ਠੀਕਰੀ ਚੋਂ ਘੜੇ ਦੀ ਚੀਕਣ ਤਾਂ ਨਹੀਂ ਗਈ ਹੰਧਿਆਈ ਨਹੀਂ ਗਈ ਉਹ ਦੱਸਦੀ ਪਈ ਹੈ ਘਿਓ ਪਿਆ ਸਿੱਖੋ ਜਿਹੜੀ ਬਾਣੀ ਪੜੋਗੇ ਨਾ ਇਹ ਥੰਧਿਆਈ ਦੇ ਕੇ ਜਾਏਗੀ ਖਾਲੀ ਨਹੀਂ ਜਾਏਗੀ ਰਹੀ ਚੀਕਣ ਤਾਂ ਠੀਕਰ ਮਾਏ ਤਿਉਂ ਪਾਣੀ ਤਿਉਂ ਪਾਣੀ ਹੁਣ ਰਹਿ ਮਨ ਮਾਏ ਤਿਉਂ ਪਾਣੀ ਹੁਣ ਰਹਿ ਮਨ ਮਨ ਨਹੀਂ ਵੀ ਜੁੜਿਆ ਤੇ ਬਾਣੀ ਪੜੀਏ ਇਹ ਗੁਣ ਦੇ ਕੇ ਜਾਏਗੀ ਛੰਧਿਆਈ ਦੇ ਕੇ ਜਾਏਗੀ ਦੂਰੋਂ ਪਤਾ ਲੱਗੇਗਾ ਇਸ ਸਰੀਰ ਦੇ ਘੜੇ ਵਿੱਚ ਬਾਣੀ ਦਾ ਨਿਤਨੇਮ ਪਿਆ ਹੋਇਆ ਆਖੋ ਸਤਿਨਾਮ ਜਿਹੜੇ ਕਈ ਵਾਰੀ ਕਹਿ ਦਿੰਦੇ ਆ ਤੇ ਮਹਾਰਾਜ ਨੇ ਕਿਹਾ ਬਾਣੀ ਨਾ ਛੱਡੋ ਇਹ ਘੜੇ ਨੂੰ ਵੇਖੋ ਥੰਧਿਆਈ ਚੌਂਕਦਾ ਪਿਆ ਕਿਉਂ ਇਹ ਬਾਣੀ ਜਿਹੜੀ ਹੈ ਇਹ ਅਜਾਇਆ ਨਹੀਂ ਜਾਂਦੀ ਪੜ੍ਹ ਤੋ ਸੰਗਤ ਨੂੰ ਬੇਨਤੀ ਹੈ ਰਹਿਤ ਕਮਾਉਣੀ ਕਿਵੇਂ ਹੈ ਤੀਸਰੀ ਜੁਗਤੀ ਬਾਣੀ ਤੇ ਸਿਮਰਨ ਦਾ ਨੇਮ ਵਧਾ ਦਿਓ ਮਨ ਇੰਨਾ ਮਜ਼ਬੂਤ ਹੋ ਜਾਏਗਾ ਕਿ ਰਹਿਤ ਕਮਾਉਣ ਦੀ ਵੀ ਦਾਤ ਝੋਲੀ 'ਚ ਪੈ ਜਾਏਗੀ ਆਖੋ ਸਤਨਾਮ ਆਓ ਸਾਰੀ ਸੰਗਤ ਅੱਜ ਮਹਾਰਾਜ ਜੀ ਨੇ ਰਹਿਤ ਦਾਨ ਦੇ ਉੱਤੇ ਤੁਹਾਡੇ ਕੋਲੋਂ ਸੇਵਾ ਲਈ ਹੈ ਬੜੇ ਪਿਆਰ ਦੇ ਨਾਲ ਮਹਾਰਾਜ ਰਹਿਤ ਰਖਾਣ ਵੀ ਅਤੇ ਰਹਿਤ ਕਮਾਉਣ ਵਾਸਤੇ ਵੀ ਕੀ ਕੰਮ ਕਰੀਏ ਮਹਾਰਾਜ ਨੇ ਸੇਵਾ ਲਈ ਹੈ ਕੋਈ ਵਾਂਝਾ ਨਾ ਰਹੇ ਆਓ ਇਹ ਦਾਨ ਮਹਾਰਾਜ ਦੇ ਕੋਲੋਂ ਝੋਲੀ ਅੱਡ ਕੇ ਮੰਗੀਏ ਸਾਰੇ ਕਿਰਪਾ ਕਰਿਓ ਜੀ ਜਾਂ ਜਗ ਮੰਗੇ ਦਾਨ ਦੇ ਪਿਆਰਿਆ ਜਾਂ ਜਗ ਮੰਗੇ ਦਾਨ ਦੇ ਪਿਆਰਿਆ ਦੇਵਣ ਹਾਰ ਸਤਾਰ ਮੈਂ ਨਿਤ ਜਤਾਰਿਆ ਮੈਂ ਨਿਤ ਜਤਾਰਿਆ ਜਾਂ ਜਗ
ਮੰਗ